मन पर गास जाहि कुल ते प्रगट होए ताहि कुल को नाम पुन द्वादश गुरिंद को मेरी है पर परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह। परम सत्कार योग साध संगत जीओ काफी दिनों तो आप जी सतगुरु राम सिंह सच्चे पातशाह जी की कथा नू संत निशान सिंह जी दे कोलों सरवण कर रहे हो। सतगुरु विलास जिहड़ा ग्रंथ है ध्यान सिंह जी कादराबादी ने रचा है इहदे विच उन्हां ने सतगुरु राम सिंह जी दी कथा नूं लिखिया है। सो प्रसंग कथा दे विच भाई राय सिंह जी दा चल रहा है। सतगुरु राम सिंह सच्चे पातशाह जी दे हुक्म दे नाल भाई राय सिंह जी हजूर साहब पहुंचे ने। उत्थे जा के रह के सतगुरु राम सिंह जी दे हुक्म दे द्वारा सतगुरु गोविंद सिंह सच्चे पातशाह जी दी मर्यादा नू लिखिया। इस तो अलावा इन्हां दिनां दे विच रहिंदे होया श्री आदि ग्रंथ जी दी शुरू तो लैके अखीर तक समेत अर्थां दे भाई राय सिंह जी ने कथा कीती है। कथा दे दौरान जेड़ी माया भाई राय सिंह नूं पेटा हुई जेड़े उत्थों दे रहण वाले पुजारी ने उन्होंने आख्या है भाई राय सिंह नूं कि तुसीं इस माया नूं प्रवान कर लो पर भाई राय सिंह जी उस माया लैण तों इनकार करदे ने क्योंकि सतगुरु राम सिंह सच्चे पातशाह जी ने भाई राय सिंह नूं तोरन तों पहलां इह ताकीद कीती सी ਇਹ ਹਦਾਇਤ ਕੀਤੀ ਸੀ ਕਿ ਜੇਕਰ ਕੋਈ ਉੱਥੇ ਭੇਟਾ ਚੜੇ ਤੇ ਭਾਈ ਰਾਇ ਸਿੰਘ ਉੱਥੋਂ ਲੈ ਕੇ ਨਹੀਂ ਆਉਣੀ ਕਿਉਂਕਿ ਗੁਰੂ ਦੇ ਗੁਰਦੁਆਰੇ ਦੇ ਵਿੱਚ ਮੱਥਾ ਟੇਕਣਾ ਬਣਦਾ ਇਸ ਕਰਕੇ ਭੇਟਾ ਨਹੀਂ ਲੈਣੀ। ਭਾਈ ਰਾਇ ਸਿੰਘ ਜੀ ਇਨਕਾਰ ਕਰ ਰਹੇ ਨੇ। ਕਰੀਬ ਇੱਥੋਂ ਤੱਕ ਕਥਾ ਪਹੁੰਚ ਚੁੱਕੀ ਸੀ। ਅੱਜ ਇੱਥੋਂ ਮੈਂ ਅੱਗੇ ਪ੍ਰਾਰੰਭ ਕਰਦਾ। साचे गुर की आज्ञा ऐसे मैं यह दमड़े लहूं कैसे। भाई राय सिंह जी उन्हां सारिया सिखां नूं कहिंदे ने कि मेरे सतगुरु दे पाव के सतगुरु राम सिंह जी दी मैनूं आग्या इसे तरह दी है कि भेटा नहीं लैणी। इस करके ये जिहड़े दमड़े ने पाव के ये जिहड़ी माया है ये मैं किस प्रकार दे नाल ਤੁਹਾਡੇ ਤੋਂ ਲੈ ਸਕਦਾ। ਸਾਚੇ ਗੁਰਦੁਆਰਾ ਦਸਮੇ ਸੂ ਉੱਤਮ ਇਹ ਬੁਲੰਦ ਵਸ਼ੇਸ਼ੂ। ਭਾਈ ਰਾਜ ਸਿੰਘ ਜੀ ਕਹਿੰਦੇ ਨੇ ਕਿ ਸੱਚੇ ਗੁਰੂ ਦਾ ਭਾਵ ਕੇ ਦਸਵੇਂ ਪਾਤਸ਼ਾਹ ਜੀ ਦਾ ਇਹ ਸੱਚਾ ਗੁਰਦੁਆਰਾ ਹੈ ਇਹ ਸਾਰਿਆਂ ਤੋਂ ਬਹੁਤ ਜ਼ਿਆਦਾ ਉੱਤਮ ਹੈ ਇਹ ਬੁਲੰਦ ਹੈ ਇਹ ਵਿਸ਼ੇਸ਼ ਹੈ। ਵਿਸ਼ੇਸ਼ ਇਸ ਕਰਕੇ ਵੀ ਹੈ ਕਿਉਂਕਿ ਪੰਜ ਖਾਲਸੇ ਦੇ ਤਖਤ ਮੰਨੇ ਗਏ ਨੇ ਇਹ ਉਹਨਾਂ ਤਖਤਾਂ ਦੇ ਵਿੱਚ ਵੀ ਆਉਂਦਾ। ਸਿਦਕ ਸਹਿਤ ਜੋ ਸੇਵਾ ਕਰ ਹੈ ਸੁਰ ਤਰ ਸਰ ਸਭ ਦਾਤਾ ਵਰ ਹੈ। ਭਾਈ ਰਾਜ ਸਿੰਘ ਜੀ ਕਹਿੰਦੇ ਨੇ के सिदक दे समेत जेड़ा भी मनुख इस जगह दे उत्ते आण के सेवा करदा है, ए जेड़ा गुरुद्वारा है दसवें पातशाह जी दा, आख्या भाई राय सिंह ने के सुर तर है। सुर दा पाव हुंदा देवते, तर दा पाव हुंदा रुख। देवत्यां दा रुख कल्प वृक्ष नूं मन्या जांदा है। मन्या जांदा है कि कल्प रुख ऐसा है जेड़ा के सारियां मन दियां मुरादां नूं पूर्ण करदा है। भाई राय सिंह जी कहिंदे ने कि इह जेड़ा सतगुरां दा गुरद्वारा है, इह कल्प रुख दी तरां है जेड़ा के सारियां नूं वड्डियां तों वड्डियां दातां ते वरदान दिंदा। वर द्वारा तारत त्रिय नर है, दोख कलेश सगल पर हर है। वर दे के ए जड़ा गुरुद्वारा है, इस्त्रियां ते मनुखां नूं सारियां नूं मन मंगियां मुरादां दे के उन्हां दा उन्हां दे सारियां दोषां नूं उन्हां दे कलेशां नूं दूर कर दिंदा है। पाव के हर एक प्रकार दे नाल ए गुरुद्वारा सतगुरु जी दा सुखां दा दान देण वाला कल्परुख। सेवा करे जोए अनुरागे, ताके उत्तम लख हो पागे। भाई राव सिंह जी कहिंदे ने सारिआं नूं कि उस मनुख दे सारिआं तों वड्डे उत्तम भाग होणगे जिहड़ा इत्थे आण के ते फिर इस गुरु घर दी प्रेम दे नाल सेवा करदा। भागे दोए लोकन डर ताको, दीद करे एक बार जो या को। इस तो अलावा भाई राय सिंह जी कहिंदे ने कि मैं सतगुरु गोविंद सिंह सच्चे पातशाह जी दा ऐसा बचन सुनिया होया कि सतगुरु ने फरमाया सी कि जेड़ा भी इस जगह दा आण के दर्शन करेगा ओनू दोवें लोकां दे विच किसी प्रकार दा कोई डर नहीं रहेगा। आज्ञा है प्रभ कृपा निदाने, सिरि कलगीधर पुरख महाने। जेड़े कलगीधर सतगुरु गोविंद सिंह सच्चे पातशाह जी ने जिन्हां नूं महान पुरख मन्या जांदा है, भाई राय सिंह जी कहिंदे ने उन्हां दी ऐसी आग्या है जेड़े के कृपा दे समूह ने, जेड़े के कृपा दे निदान सन। ताहित स्रोत करो गुर पाई, मैं नहीं लेहूं जहां से राई। इस करके भाई राय सिंह जी कहिंदे ने कि मेरे बचना नूं हे मेरे गुर पाईओ ध्यान दे नाल श्रवण करो सुनो, इस करके मैं राई मात्र भाव के एक भी जड़ा दमड़ा है इथों लै नहीं सकदा। बोले सब खुश होए पुजारी, साध साध आहराए मृगारी। ग्रंथाकार ध्यान सिंह जी लिखदे ने कि जदों भाई राय सिंह जी दे ऐसे श्रेष्ठ बचन सारिआं ने सुने ने उस वेले सारे दे सारे उथों दे जिहड़े खालसे सिंह सन उह कहिण लगे हे भाई राय सिंह तूं धन है तूं धन है। ऐसे सरदावान प्यारे, मात पिता सगले कुल तारे। सारे दे सारे मिलके भाई राय सिंह जी नूं ऐसा कहन लगे ने कि हे भाई राय सिंह तेरे वर्गे जेड़े शरदावान गुरु दे प्यारे सिख हुंदे ने उह बहुत थोड़े हुंदे ने। कहिंदे ने कि अपनियां सारियां कुलां नूं ते माता पिता नूं वी तेरे वर्गे जेड़े गुरु दे प्यारे सिख ने उह अपनी शुभ करनी करके तार दिंदे ने। इस प्रकार गए राय सिंह, कथा सुनाई मोहे। आवे गो जिस पांत अब पाखों सुनिए सोए। ग्रंथाकार संत ध्यान सिंह जी बयान करदे ने इस प्रकार दे नाल भाई राय सिंह जी हजूर साहब दे विच पहुंचे, उह जिहड़ी कथा भाई हरमीत सिंह जी ने सुनाई ओ मैं तुहाडे सामने लिख के बयान कीती है। ਕਵੀ ਜੀ ਲਿਖਦੇ ਨੇ ਕਿ ਜਿਸ ਪ੍ਰਕਾਰ ਦੇ ਨਾਲ ਮੁੜ ਕੇ ਹਜ਼ੂਰ ਸਾਹਿਬ ਤੋਂ ਸ੍ਰੀ ਭੈਣੀ ਸਾਹਿਬ ਦੇ ਵਿੱਚ ਪਹੁੰਚਣਗੇ ਭਾਈ ਰਾਏ ਸਿੰਘ, ਅੱਗੇ ਮੈਂ ਉਸ ਕਥਾ ਦਾ ਵੀ ਬਿਆਨ ਕਰਾਂਗਾ। ਮੈਂ ਸਦਕੇ ਗੁਰ ਰਾਮ ਸਿੰਘ ਬੰਦੋਂ ਪਗ ਕਰ ਬੰਦ ਲਿਆਵੇ ਮਗ ਨਿਜ ਸਿੰਘ ਜਿਵ ਕਰ ਰੱਖਿਆ ਸੁਖ ਕੰਦ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਮੈਂ ਸਦਕੇ ਜਾਂਦਾ ਹਾਂ, ਮੈਂ ਬਲਿਹਾਰ ਜਾਂਦਾ ਹਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦੇ ਉੱਤੋਂ ਕਿਸ ਪ੍ਰਕਾਰ ਦੇ ਨਾਲ ਭਾਈ ਰਾਏ ਸਿੰਘ ਨੂੰ ਆਪਣੀ ਕਿਰਪਾ ਦੀ ਰੱਖਿਆ ਦੇ ਕੇ ਸੁਖਾਂ ਦੇ ਮੂਲ ਸਤਿਗੁਰੂ ਰਾਮ ਸਿੰਘ ਜੀ ਵਾਪਸ ਲਿਆਉਣਗੇ, ਮੈਂ ਉਸ ਕਥਾ ਦਾ ਵੀ ਅੱਗੇ ਬਿਆਨ ਕਰਾਂਗਾ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਜੀ ਨੇ ਆਪਣੇ ਇਸ ਅਧਿਆਇ ਦੀ ਸਮਾਪਤੀ ਕੀਤੀ ਹੈ। ਨਵੇਂ ਅਧਿਆਇ ਦੇ ਵਿੱਚ ਅਗਲੀ ਕਥਾ ਨੂੰ ਕਵੀ ਜੀ ਨੇ ਬਿਆਨ ਕਰਨਾ। ਅਧਿਆਇ ਦੇ ਪ੍ਰਾਰੰਭ ਦੇ ਵਿੱਚ ਗ੍ਰੰਥਾਕਾਰ ਸੰਤ ਧਿਆਨ ਸਿੰਘ ਜੀ ਕਾਦਰਾਬਾਦੀ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਮੰਗਲ ਕਰਦੇ ਨੇ। ਚੌਥੇ ਗੁਰ ਚੌਥੇ ਜੁਗੀ ਚੌਥ ਪਦਾਰਥ ਦੇਵ ਚੌਥ ਅਸੀ ਕਾਟੇ ਜਨੋ ਬਿਗਨ ਬਿਨਾਸੀ ਸੇਵ। ਗ੍ਰੰਥਾਕਾਰ ਜੀ ਲਿਖਦੇ ਨੇ ਚੌਥੇ ਗੁਰੂ ਨੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਕਿਉਂਕਿ ਪਹਿਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਗੁਰੂ ਨੇ, ਚੌਥੇ ਗੁਰ ਚੌਥੇ ਜੁਗੀ ਇਸੇ ਪ੍ਰਕਾਰ ਦੇ ਨਾਲ ਚਾਰ ਯੁੱਗ ਮੰਨੇ ਜਾਂਦੇ ਨੇ, ਸੱਤ ਯੁੱਗ, ਤ੍ਰੇਤਾ, ਦੁਆਪਰ ਤੇ ਕਲਯੁੱਗ। ਚੌਥਾ ਯੁੱਗ ਕਲਯੁੱਗ ਨੂੰ ਮੰਨਿਆ ਗਿਆ। ਚੌਥੇ ਯੁੱਗ ਕਲਯੁੱਗ ਦੇ ਵਿੱਚ ਚੌਥ ਪਦਾਰਥ ਦੇਵ, ਚੌਥੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਚੌਥੇ ਕਲਯੁੱਗ ਦੇ ਯੁੱਗ ਦੇ ਵਿੱਚ ਪ੍ਰਗਟ ਹੋਏ ਨੇ, ਜਿਹੜੇ ਕਿ ਚਾਰ ਪਦਾਰਥ ਦੇਣ ਵਾਲੇ ਨੇ, ਧਰਮ, ਅਰਥ, ਕਾਮ ਤੇ ਮੋਕਸ਼। ਚੌਥ ਅਸੀਂ ਕਾਟੇ ਜਨੋ, ਇਸ ਤੋਂ ਇਲਾਵਾ ਚਾਰ ਤੇ ਅਸ ਪਾਵ ਕੇ 84 ਜਿਹੜੇ 84 ਜੂਨਾਂ ਮੰਨੀਆਂ ਜਾਂਦੀਆਂ ਨੇ, 84 ਇਸੇ ਕਰਕੇ ਆਖਿਆ ਜਾਂਦਾ ਹੈ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਆਪਣਾ ਜਨਾਂ ਦੀ 84 ਨੂੰ ਕੱਟ ਦਿੱਤਾ, ਉਹਨਾਂ ਦੇ ਸਾਰੇ ਵਿਘਨ ਦੂਰ ਚਲੇ ਗਏ ਜਿਨ੍ਹਾਂ ਨੇ ਵੀ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਸੇਵਿਆ। ਸਾਜਣ ਸਹਿਣ ਸੁਣੋ ਸਭ ਹੀ ਮਨ ਪ੍ਰੀਤ ਕਰੋ ਛਿਨ ਨਾਹੇ ਵਿਸਾਰੋ। ਕਵੀ ਜੀ ਲਿਖਦੇ ਨੇ ਕਿ ਹੇ ਮੇਰੇ ਸੱਜਣੋ, ਹੇ ਮੇਰੇ ਸੰਬੰਧੀਓ, ਹੇ ਮੇਰੇ ਪਿਆਰਿਓ, ਤੁਸੀਂ ਮਨ ਦੀ ਪ੍ਰੀਤੀ ਦੇ ਨਾਲ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਯਾਦ ਰੱਖੋ, ਕਦੇ ਵੀ ਉਹਨਾਂ ਨੂੰ ਨਾ ਭੁੱਲੋ, ਕਦੇ ਵੀ ਉਹਨਾਂ ਨੂੰ ਨਾ ਵਿਸਾਰੋ। ਦੂਸਰ ਕੋ ਸਮ ਨਾਇ ਜਿਸੋ ਤਿਸ ਕੋ ਸਿਰ ਨਿਆਇ ਸੋ ਬੰਧਨ ਤਾਰੋ। ਕਵੀ ਜੀ ਲਿਖਦੇ ਨੇ ਕਿ ਜਿਨ੍ਹਾਂ ਦੇ ਵਰਗਾ ਦੂਸਰਾ ਦੁਨੀਆਂ ਦੇ ਉੱਤੇ ਹੋਰ ਕੋਈ ਵੀ ਨਹੀਂ ਹੈ, ਐਸੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਮੈਂ ਆਪਣਾ ਸਿਰ ਨਿਵਾ ਕੇ ਵੰਦਨਾ ਕਰਦਾ। ਰੰਗ ਬਿਰੰਗ ਰਚੀ ਸਭ ਰਚਨਾ ਸਭ ਸੰਗ ਅਸੰਗ ਸੁਬੇਦ ਵਿਚਾਰੇ। ਜਿਨ੍ਹਾਂ ਸਤਿਗੁਰਾਂ ਨੇ ਐਸੀ ਕਿਰਪਾ ਨੂੰ ਧਾਰਨ ਕੀਤਾ ਕਿ ਰੰਗ ਬਿਰੰਗੀ ਜਿਹੜੀ ਰਚਨਾ ਹੈ ਉਹ ਦੁਨੀਆਂ ਦੇ ਉੱਤੇ ਕੀਤੀ ਹੈ, ਸੰਗ ਅਸੰਗ ਸੋ ਵੇਦ ਵਿਚਾਰੇ। ਵੇਦ ਸ਼ਾਸਤਰ ਐਸਾ ਬਿਆਨ ਕਰਦੇ ਨੇ ਕਿ ਸਾਰਿਆਂ ਦੇ ਨਾਲ ਵੀ ਉਹ ਹੈ ਤੇ ਸਾਰਿਆਂ ਤੋਂ ਵੱਖਰਾ ਵੀ ਉਹ ਹੈ, ਭਾਵ ਕੇ ਸਾਰਿਆਂ ਦੇ ਵਿੱਚ ਰਹਿੰਦਾ ਹੋਇਆ ਵੀ ਉਹ ਅਲੇਪ ਰਹਿੰਦਾ ਹੈ। ਜਿਸ ਤਰ੍ਹਾਂ ਕਿ ਕਮਲ ਦਾ ਫੁੱਲ ਹੁੰਦਾ ਹੈ ਉਹ ਭਾਵੇਂ ਕਿ ਪਾਣੀ ਦੇ ਵਿੱਚ ਰਹਿੰਦਾ ਹੈ ਤਾਂ ਫਿਰ ਵੀ ਮੰਨਿਆ ਜਾਂਦਾ ਕਿ ਪਾਣੀ ਤੋਂ ਅਲੇਪ ਹੈ। ਐਸੇ ਗੁਰ ਹਰਦਾਸ ਤਨੇ ਰਾਮਦਾਸ ਧਿਆਨ ਮਰਗਿੰਦ ਜੁਹਾਰੇ। ਗ੍ਰੰਥਾਕਾਰ ਸੰਤ ਧਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਐਸੇ ਜਿਹੜੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ, ਜਿਨ੍ਹਾਂ ਦੇ ਪਿਤਾ ਹਰਿਦਾਸ ਨੇ, ਐਸੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਧਿਆਨ ਨੂੰ ਤਾਰਨ ਕਰਕੇ ਮੈਂ ਧਿਆਨ ਸਿੰਘ ਉਹਨਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਦਾ। ਏਕ ਦਿਵਸ ਗੁਰ ਰਾਮ ਸਿੰਘ ਪੈਣੀ ਸਾਹਿਬ ਮਾਹੇ, ਯਾਦ ਕਰਿਓ ਰਾਜ ਸਿੰਘ ਕੋ ਸੁਪਨਾ ਆਇਓ ਤਾਹੇ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ, ਇੱਕ ਦਿਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸ੍ਰੀ ਪੈਣੀ ਸਾਹਿਬ ਦੇ ਵਿੱਚ ਬੈਠੇ ਸਨ। ਅਚਾਨਕ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਾਈ ਰਾਏ ਸਿੰਘ ਨੂੰ ਯਾਦ ਕੀਤਾ ਤੇ ਦੂਜੇ ਪਾਸੇ ਸੁਪਨਾ ਆਇਓ ਤਾਹੇ, ਦੂਜੇ ਪਾਸੇ ਉਸੇ ਵੇਲੇ ਭਾਈ ਰਾਏ ਸਿੰਘ ਨੂੰ ਸੁਪਨਾ ਆਇਆ, ਜਿਸ ਸੁਪਨੇ ਦੇ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਹੋਇਆ ਭਾਈ ਰਾਏ ਸਿੰਘ ਨੂੰ। ਸੋਯੋ ਰਾਏ ਸਿੰਘ ਤਹਿਰਾਤ ਬੋਲੇ ਸਤਿਗੁਰ ਸੁਣਿਓ ਤਾਤ। ਰਾਤ ਦੇ ਵੇਲੇ ਭਾਈ ਰਾਏ ਸਿੰਘ ਜੀ ਸੁੱਤੇ ਹੋਏ ਸਨ, ਸੁੱਤਿਆਂ ਸੁਪਨਾ ਸ਼ੁਰੂ ਹੋਇਆ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਹੋਇਆ ਤੇ ਸਤਿਗੁਰੂ ਰਾਮ ਸਿੰਘ ਜੀ ਨੇ ਹੁਕਮ ਕੀਤਾ ਬੋਲੇ ਸਤਿਗੁਰ ਸੁਣਿਓ ਤਾਤ। ਬੋਲੇ ਸਤਿਗੁਰੂ ਰਾਮ ਸਿੰਘ ਜੀ ਕਹਿੰਦੇ ਨੇ, ਸੁਣ ਪਿਆਰਿਆ ਮੇਰਿਆ ਪੁੱਤਰਾ ਮੇਰੀ ਗੱਲ ਨੂੰ ਧਿਆਨ ਦੇ ਨਾਲ। ਕਾਰਜ ਤੈ ਅਬ ਸਾਰਿਓ ਸਾਰਾ ਮੋਟਗ ਆਵੋ ਬਿਨਾ ਆਵਾਰਾ। ਸਤਿਗੁਰੂ ਰਾਮ ਸਿੰਘ ਜੀ ਨੇ ਹੁਕਮ ਕੀਤਾ ਭਾਈ ਰਾਏ ਸਿੰਘ ਨੂੰ, ਕਹਿੰਦੇ ਨੇ ਕਿ ਜਿਹੜੇ ਕਾਰਜ ਦੇ ਵਾਸਤੇ ਭਾਈ ਰਾਏ ਸਿੰਘ ਮੈਂ ਤੈਨੂੰ ਕੱਲਿਆ ਸੀ ਮਰਿਆਦਾ ਲਿਖਣ ਦੇ ਵਾਸਤੇ, ਉਹ ਤੋਂ ਸਾਰੀ ਮਰਿਆਦਾ ਹੁਣ ਲਿਖ ਲਈ ਹੈ, ਇਸ ਕਰਕੇ ਬਗੈਰ ਦੇਰੀ ਤੋਂ ਭਾਈ ਰਾਏ ਸਿੰਘ ਤੂੰ ਮੇਰੇ ਕੋਲ ਛੇਤੀ ਪਹੁੰਚ। ਦਿਵਸ ਚੜੇ ਸਿੰਘਣ ਪ੍ਰਤ ਕਹੀ ਪਿੱਛੇ ਜਾਣ ਆ ਗਿਆ ਚਹੀ। ਰਾਤ ਬਤੀਤ ਹੋਈ ਹੈ, ਅਗਲਾ ਦਿਨ ਚੜਿਆ ਹੈ ਤੇ ਭਾਈ ਰਾਏ ਸਿੰਘ ਨੇ ਗੁਰਦੁਆਰੇ ਦੇ ਸਾਰੇ ਸਿੱਖਾਂ ਨੂੰ ਇਕੱਤਰ ਕੀਤਾ, ਹੱਥ ਜੋੜ ਕੇ ਅਰਜ ਕੀਤੀ ਕਿ ਹੁਣ ਖਾਲਸਾ ਜੀ ਮੈਨੂੰ ਪਿੱਛੇ ਜਾਣ ਦੀ ਆਗਿਆ ਦੇ। ਸ੍ਰੀ ਗੁਰਦੁਆਰੇ ਕੇ ਸਿੰਘ ਜੇਤੇ ਚਾਹੇ ਰੱਖਿਆ ਰਾ ਸਿੰਘ ਤੇਤੇ। ਪਰ ਗ੍ਰੰਥਾਕਾਰ ਧਿਆਨ ਸਿੰਘ ਜੀ ਲਿਖਦੇ ਨੇ ਕਿ ਉਸ ਗੁਰਦੁਆਰੇ ਦੇ ਵਿੱਚ ਜਿੰਨੇ ਵੀ ਸਿੰਘ ਰਹਿੰਦੇ ਸਨ ਉਹ ਸਾਰੇ ਦੇ ਸਾਰੇ ਸਿੰਘ ਭਾਈ ਰਾਏ ਸਿੰਘ ਨੂੰ ਆਪਣੇ ਕੋਲ ਹੀ ਰੱਖਣਾ ਚਾਹੁੰਦੇ ਸਨ। ਬੁੱਧਵਾਨ ਸਿਦਕੀ ਗੁਣਵੰਤਾ ਤਾਕੋ ਕੌਣ ਨ ਚਾਹੇ ਰੱਖੰਤਾ। ਭਾਈ ਰਾਏ ਸਿੰਘ ਨੂੰ ਕਿਉਂ ਆਪਣੇ ਕੋਲ ਉਥੋਂ ਦੇ ਸਿੰਘ ਰੱਖਣਾ ਚਾਹੁੰਦੇ ਸਨ, ਕਵੀ ਜੀ ਨੇ ਉਸਦਾ ਬਿਆਨ ਕੀਤਾ। ਕਵੀ ਜੀ ਲਿਖਦੇ ਨੇ, ਬੁੱਧਵਾਨ ਸਿਦਕੀ ਗੁਣਵੰਤਾ, ਜਿਹੜਾ ਗੁਰੂ ਦਾ ਪਿਆਰਾ ਸਿੱਖ ਸ੍ਰੇਸ਼ਟ ਬੁੱਧੀ ਵਾਲਾ ਹੋਵੇ, ਵੱਡੇ ਤੋਂ ਵੱਡਾ ਸਿਦਕੀ ਹੋਵੇ ਤੇ ਗੁਣਾਂ ਦੇ ਵਿੱਚ ਭਰਪੂਰ ਹੋਵੇ, ਤਾਕੋ ਕੌਣ ਨਾ ਚਾਹੇ ਰਖੰਤਾ। ਐਸੇ ਮਹਾਂਪੁਰਸ਼ ਨੂੰ ਕੌਣ ਹੋਵੇਗਾ ਕਿ ਜਿਹੜਾ ਆਪਣੇ ਕੋਲ ਰੱਖਣਾ ਨਾ ਚਾਹੇਗਾ। ਭਾਈ ਰਾਏ ਸਿੰਘ ਜੀ ਬਹੁਤ ਜ਼ਿਆਦਾ ਬੁੱਧੀ ਵਾਲੇ ਨੇ, ਉਹ ਬਹੁਤ ਜ਼ਿਆਦਾ ਸਿਦਕੀ ਤੇ ਗੁਣਾਂ ਦੇ ਨਾਲ ਭਰਪੂਰ ਨੇ, ਇਸ ਕਰਕੇ ਉਹਨਾਂ ਨੂੰ ਨਹੀਂ ਚਾਹੁੰਦੇ ਸਿੰਘ ਉਥੋਂ ਦੇ ਕਿ ਇਹ ਵਾਪਸ ਜਾਣ। ਗੁਣੀ ਗਿਆਨੀ ਜਹ ਜਹ ਜਾਵੇ ਤਾਹੇ ਤਾਹੇ ਆਦਰ ਸੁਖ ਪਾਵੇ। ਸੰਤ ਜੀ ਲਿਖਦੇ ਨੇ ਕਿ ਜਿਹੜੇ ਗੁਣੀ ਗਿਆਨੀ ਹੁੰਦੇ ਨੇ ਉਹ ਜਿੱਥੇ ਜਿੱਥੇ ਜਾਂਦੇ ਨੇ ਉਥੇ ਉਥੇ ਉਹਨਾਂ ਨੂੰ ਆਦਰ ਮਾਣ ਤੇ ਸਤਿਕਾਰ ਮਿਲਦਾ। ਇਸ ਤੋਂ ਇਲਾਵਾ ਹਮੇਸ਼ਾ ਐਸੇ ਜਿਹੜੇ ਗੁਰੂ ਦੇ ਪਿਆਰੇ ਸਿੱਖ ਨੇ ਉਹ ਸੁਖਾਂ ਦੀ ਪ੍ਰਾਪਤੀ ਕਰਦੇ। ਲਾਲ ਸੱਚ ਕੋ ਮੂਰਖ ਤਿਆਗੇ ਤੋੜਤ ਛੋੜਤ ਨਹੀਂ ਪਲ ਪਾਗੇ। ਪਰ ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਜਿਹੜੇ ਮਾੜੇ ਪਾਗਾਂ ਵਾਲੇ ਮਨੁੱਖ ਹੁੰਦੇ ਨੇ, ਜਿਨ੍ਹਾਂ ਦੇ ਚੰਗੇ ਕਰਮ ਨਹੀਂ ਹੁੰਦੇ, ਉਹ ਜਿਹੜੇ ਮੂਰਖ ਨੇ ਉਹ ਲਾਲ ਨੂੰ ਤੇ ਸੱਚ ਨੂੰ ਛੱਡ ਦਿੰਦੇ ਨੇ। ਮੂਰਖ ਜਿਹੜਾ ਉਹ ਲਾਲ ਨੂੰ ਪੱਥਰ ਸਮਝ ਕੇ ਛੱਡ ਦਿੰਦਾ, ਇਸੇ ਪ੍ਰਕਾਰ ਦੇ ਨਾਲ ਜਿਹੜੇ ਮੂਰਖ ਨੇ ਉਹ ਸੱਚ ਨੂੰ ਵੀ ਗ੍ਰਹਿਣ ਨਹੀਂ ਕਰਦੇ। ਤੋੜ ਤੇ ਛੋੜ ਤੇ ਨਹੀਂ ਪਲ ਪਾਗੇ, ਭਾਵ ਕਿ ਜਿਹੜੇ ਮੂਰਖ ਨੇ ਉਹ ਲਾਲ ਨੂੰ ਤੋੜ ਦਿੰਦੇ ਨੇ ਤੇ ਜਿਹੜੇ ਮੂਰਖ ਨੇ ਉਹ ਸੱਚ ਨੂੰ ਛੱਡ ਦਿੰਦੇ ਨੇ ਕਿਉਂਕਿ ਉਹਨਾਂ ਦੇ ਉੱਤਮ ਕਰਮ ਨਹੀਂ ਹੁੰਦੇ ਉਹ ਪਛਾਣ ਹੀ ਨਹੀਂ ਸਕਦੇ ਇਹਨਾਂ ਦੇ ਗੁਣਾਂ ਨੂੰ ਇਹਨਾਂ ਦੀ ਕੀਮਤ ਨੂੰ ਕਹੇ ਰਾਏ ਸਿੰਘ ਕੋ ਸਮਝਾਈ ਵਿਆਹ ਕਰੋ ਰੱਖੀਓ ਸੁਖ ਪਾਈ ਇਸ ਤੋਂ ਬਾਅਦ ਉਥੋਂ ਦੇ ਸਿੱਖਾਂ ਨੇ ਆਖਿਆ ਭਾਈ ਰਾਏ ਸਿੰਘ ਨੂੰ ਕਿ ਭਾਈ ਰਾਏ ਸਿੰਘ ਜੀ ਇੱਥੇ ਤੁਹਾਡਾ ਵਿਆਹ ਕਰ ਦਿੰਦੇ ਹਾਂ ਤੇ ਤੁਸੀਂ ਇੱਥੇ ਹੀ ਹਮੇਸ਼ਾ ਸਦੀਵੀ ਤੌਰ ਦੇ ਉੱਤੇ ਸੁਖਾਂ ਨੂੰ ਪਾ ਕੇ ਵਸ ਜਾਓ ਗੁਰ ਕੋ ਹੁਕਮ ਉਡੀਕਤ ਪਿਆਰੇ 60 ਬਰਸ ਤੱਕ ਇਸ ਗੁਰ ਦੁਆਰੇ ਕਈ ਤਰ੍ਹਾਂ ਦੇ ਪ੍ਰਲੋਭਨ ਦਿੱਤੇ ਗਏ ਨੇ ਭਾਈ ਰਾਏ ਸਿੰਘ ਨੂੰ ਆਖਿਆ ਤੇਰਾ ਵਿਆਹ ਕਰ ਦਿੰਨੇ ਆ ਤੂੰ ਇੱਥੇ ਰਹਿ ਪਰ ਸਤਿਗੁਰੂ ਰਾਮ ਸਿੰਘ ਜੀ ਨੇ ਭਾਈ ਰਾਏ ਸਿੰਘ ਨੂੰ ਭੇਜਣ ਤੋਂ ਪਹਿਲਾਂ ਆਖਿਆ ਸੀ ਕਿ ਦੇਖੀ ਭਾਈ ਰਾਏ ਸਿੰਘ ਕਿਤੇ ਫਸ ਨਾ ਜਾਈ ਜੜ ਮਾਇਆ ਵਿੱਚ ਤੇ ਚੇਤਨ ਮਾਇਆ ਦੇ ਵਿੱਚ ਇਸ ਕਰਕੇ ਭਾਈ ਰਾਏ ਸਿੰਘ ਜੀ ਬਹੁਤ ਜ਼ਿਆਦਾ ਸ੍ਰੇਸ਼ਟ ਬੁੱਧੀ ਦੇ ਮਾਲਕ ਨੇ ਉਹ ਕਿਸੇ ਪ੍ਰਕਾਰ ਦੇ ਨਾਲ ਵੀ ਇਹਨਾਂ ਦੇ ਪਤਿਆਵੇ ਦੇ ਵਿੱਚ ਆਉਣ ਵਾਲੇ ਨਹੀਂ ਹਨ ਇਸ ਤੋਂ ਬਾਅਦ ਉਹਨਾਂ ਨੇ ਆਖਿਆ ਕਿ ਦੇਖੋ ਭਾਈ ਰਾਏ ਸਿੰਘ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸਾ ਹੁਕਮ ਕੀਤਾ ਕਿ ਮੈਂ ਆਪਣੇ ਪਿਆਰੇ ਸਿੱਖ ਨੂੰ 60 ਸਾਲਾਂ ਤੱਕ ਉਡੀਕਦਾ ਹਾਂ ਕਿ 60 ਸਾਲਾਂ ਦੇ ਵਿੱਚ ਇੱਕ ਵਾਰੀ ਇਸ ਗੁਰਦੁਆਰੇ ਦੇ ਵਿੱਚ ਭਾਵ ਕੇ ਹਜੂਰ ਸਾਹਿਬ ਦੇ ਵਿੱਚ ਉਹ ਆਵੇ ਇਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਬਚਨ ਆਵੇ ਸੰਕਟ ਕਟ ਸੁਖ ਪਾਵੇ ਸੰਸੇ ਹਾਨ ਬੈਕੁੰਠ ਸਿਧਾਵੇ ਕਹਿੰਦੇ ਨੇ ਭਾਈ ਰਾਏ ਸਿੰਘ ਨੂੰ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਹੁਕਮ ਵੀ ਕੀਤਾ ਕਿ 60 ਸਾਲਾਂ ਦੇ ਵਿੱਚ ਜਦੋਂ ਵੀ ਕੋਈ ਸਿੱਖ ਇੱਥੇ ਆਵੇਗਾ ਉਹ ਸੁਖਾਂ ਦੀ ਪ੍ਰਾਪਤੀ ਕਰੇਗਾ ਉਹਦੇ ਸਾਰੇ ਦੇ ਸਾਰੇ ਸੰਕਟ ਦੂਰ ਚਲੇ ਜਾਣਗੇ ਤੇ ਬਗੈਰ ਹੀ ਸ਼ੰਕੇ ਤੋਂ ਬੈਕੁੰਠਾਂ ਦੇ ਵਿੱਚ ਉਸ ਪੁਰਖ ਦਾ ਵਾਸਾ ਹੋਵੇਗਾ ਕਿਤੇ ਦੂਰ ਹੈ ਦੇਸ਼ ਪੰਜਾਬ ਆਵਤ ਜਾਤੇ ਲੱਖ ਅਜਾਬ ਦੇਖ ਭਾਈ ਰਾਏ ਸਿੰਘ ਕਿੰਨੀ ਦੂਰ ਹੈ ਪੰਜਾਬ ਦਾ ਇਲਾਕਾ ਤੇ ਤੂੰ ਉਸ ਪੰਜਾਬ ਦੇ ਇਲਾਕੇ ਤੋਂ ਇਥੋਂ ਤੱਕ ਪਹੁੰਚਿਆ ਰਸਤੇ ਦੇ ਵਿੱਚ ਬਹੁਤ ਜ਼ਿਆਦਾ ਲੱਖਾਂ ਪ੍ਰਕਾਰ ਦੀਆਂ ਤਕਲੀਫਾਂ ਉਠਾਉਣੀਆਂ ਪੈਂਦੀਆਂ ਨੇ ਸਤ ਯੁਗ ਦੋ ਯਾਨੀ ਦੁਗਨੇ ਯੁਗ ਸਤ ਪੈਂਡਾ ਦੁੱਖ ਅਤ ਸੂਕੇ ਨਾਮ ਲੇਤ ਰਤ ਕਹਿੰਦੇ ਨੇ ਕਿ 1400 ਕੋਹ ਦੀ ਵਾਟ ਹੈ ਪੰਜਾਬ ਤੋਂ ਹਜੂਰ ਸਾਹਿਬ ਦੀ ਇੰਨੇ ਵੱਡੇ ਪੰਥ ਨੂੰ ਜਿਹੜਾ ਕਿ ਪੰਥ ਕੋਈ ਸੌਖਾ ਨਹੀਂ ਹੈ ਪੈਂਡੇ ਦੁੱਖ ਅਤ ਇਸ ਸਫ਼ਰ ਦੇ ਵਿੱਚ ਇਸ ਪੈਂਡੇ ਦੇ ਵਿੱਚ ਅਤੀ ਦੁੱਖ ਨੇ ਬਹੁਤ ਵੱਡੇ ਦੁੱਖ ਨੇ ਭਾਵ ਕੇ ਸੂਕੇ ਨਾਮ ਲੇਤ ਹੀ ਰਤ ਜਦੋਂ ਵੀ ਕੋਈ ਮਨੁੱਖ ਇਰਾਦੇ ਨੂੰ ਧਾਰਨ ਕਰਦਾ ਕਿ ਪੰਜਾਬ ਤੋਂ ਜਾਵਾਂ ਤੇ ਹਜੂਰ ਸਾਹਿਬ ਪਹੁੰਚਾਂ ਕਹਿੰਦੇ ਨੇ ਕਿ ਉਹਦੀ ਰਤ ਸੁੱਕ ਜਾਂਦੀ ਹੈ ਭਾਵ ਕਿ ਇੰਨਾ ਜ਼ਿਆਦਾ ਔਖਾ ਰਸਤਾ ਜਿਹਨੂੰ ਤੂੰ ਭਾਈ ਰਾਏ ਸਿੰਘ ਤੈਅ ਕਰਕੇ ਆਇਆ ਆਪ ਕਹੋ ਮੈਂ ਜਾਵੋ ਪਿੱਛੇ ਤੁਮਰੇ ਬੋਲ ਲਗਤ ਸਰ ਤੀਛੇ ਕਹਿੰਦੇ ਨੇ ਭਾਈ ਰਾਏ ਸਿੰਘ ਜੀ ਜਦੋਂ ਤੁਸੀਂ ਇਹ ਗੱਲ ਬਾਰ ਬਾਰ ਕਰਦੇ ਹੋ ਕਿ ਮੈਂ ਪਿੱਛੇ ਜਾਣਾ ਮੈਂ ਵਾਪਸ ਮੁੜਨਾ ਤੇ ਤੁਹਾਡੇ ਜਿਹੜੇ ਬੱਚੇ ਨੇ ਭਾਈ ਰਾਏ ਸਿੰਘ ਜੀ ਸਾਡੀ ਛਾਤੀ ਨੂੰ ਇਸ ਤਰ੍ਹਾਂ ਵਿੰਨਦੇ ਨੇ ਜਿਵੇਂ ਕਿ ਤਿੱਖੇ ਤੀਰ ਦੇ ਨਾਲ ਕੋਈ ਛਾਤੀ ਦੇ ਵਿੱਚ ਬਾਣ ਮਾਰ ਰਿਹਾ ਹੋਵੇ ਇਸ ਤਰ੍ਹਾਂ ਦੀ ਸਾਨੂੰ ਤਕਲੀਫ ਹੁੰਦੀ ਹੈ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਗ੍ਰੰਥ ਦੀ ਕਥਾ ਕੀਤੀ ਹੈ ਆਪ ਜੀ ਨੇ ਬਹੁਤ ਵਾਦੀ ਸ਼੍ਰਵਣ ਕੀਤਾ ਹੋਵੇਗਾ ਉਸ ਦੇ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਪ੍ਰਮਾਣ ਦਿੰਦੇ ਨੇ ਉਹ ਕਹਿੰਦੇ ਨੇ ਪੰਜਾਬੀ ਦੇ ਕਵੀ ਨੇ ਲਿਖਿਆ ਹੈ ਕਿ ਸਾਜਨ ਵਿਦਾ ਕਰੇਂਦਿਆਂ ਮਨ ਚੋਰਾ ਤਨ ਦਾਹ ਜੀਵ ਮੰਡਾਉ ਚੜ ਪਰੈ ਜੇ ਮੈਂ ਆਖਾਂ ਜਾ ਇਹਦਾ ਭਾਵ ਹੈ ਕਿ ਜਦੋਂ ਕਿਸੇ ਪਿਆਰੇ ਸਾਜਨ ਨੂੰ ਮਿੱਤਰ ਨੂੰ ਵਿਦਾ ਕੀਤਾ ਜਾਂਦਾ ਹੈ ਤੇ ਮਨ ਦੇ ਵਿੱਚ ਬੜਾ ਝੋਰਾ ਹੁੰਦਾ ਹੈ ਬੜਾ ਦੁੱਖ ਹੁੰਦਾ ਹੈ ਤੇ ਤਨ ਜਿਹੜਾ ਹੈ ਉਹ ਵਿਛੋੜੇ ਦੀ ਅੱਗ ਦੇ ਨਾਲ ਬਹੁਤ ਜ਼ਿਆਦਾ ਸੜਦਾ ਹੈ ਕਹਿੰਦੇ ਨੇ ਕਿ ਮੇਰੀ ਜੀਵ ਮੁੱਢ ਤੋਂ ਹੀ ਲੱਥ ਕੇ ਡਿੱਗ ਪਵੇ ਜੇ ਮੈਂ ਇਹ ਗੱਲ ਆਖਾਂ ਕਿ ਤੂੰ ਚਲਿਆ ਜਾ ਤੂੰ ਜਾ। ਇਸੇ ਪ੍ਰਕਾਰ ਦੀ ਹਾਲਤ ਉਥੋਂ ਦੇ ਸਿੱਖਾਂ ਦੀ ਹੋਈ ਹੋਈ ਹੈ ਜਿਹੜੇ ਕਹਿੰਦੇ ਨੇ ਕਿ ਜਦੋਂ ਤੁਸੀਂ ਵਾਪਸ ਜਾਣ ਦੀ ਗੱਲ ਕਰਦੇ ਹੋ ਤੇ ਸਾਨੂੰ ਬਹੁਤ ਜ਼ਿਆਦਾ ਤਿੱਖੇ ਤੀਰਾਂ ਦੇ ਵਾਂਗ ਇਹ ਗੱਲ ਚੁਭਦੀ। ਫੇਰ ਕਹੀਮ ਰਾਏ ਮਰਗਿੰਦ ਵਾਕ ਤੁਮਾਰੋ ਚੰਦ ਮਨਿੰਦ। ਜਦੋਂ ਉਹਨਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਫਿਰ ਭਾਈ ਰਾਏ ਸਿੰਘ ਜੀ ਕਹਿੰਦੇ ਨੇ ਕਿ ਸੁਣੋ ਮੇਰੇ ਪਿਆਰੇ ਗੁਰੂ ਪਿਆਰੇ ਸਿੱਖੋ, ਤੁਹਾਡੇ ਜਿਹੜੇ ਬਚਨ ਨੇ ਉਹ ਇਸ ਤਰ੍ਹਾਂ ਦੇ ਠੰਡੇ ਨੇ, ਇਸ ਤਰ੍ਹਾਂ ਦੇ ਸੁੱਖ ਪਹੁੰਚਾਉਣ ਵਾਲੇ ਨੇ ਜਿਸ ਤਰ੍ਹਾਂ ਕਿ ਚੰਦਰਮਾ ਦੀ ਚਾਂਦਨੀ ਠੰਡ ਪਾਉਂਦੀ। ਮੋਕੋ ਪਰ ਆਗਿਆ ਗੁਰ ਮੇਰੇ ਕਰ ਪ੍ਰਤੀਖਤ ਸਾਂਝ ਸਵੇਰੇ। ਭਾਈ ਰਾਏ ਸਿੰਘ ਜੀ ਕਹਿੰਦੇ ਨੇ ਕਿ ਤੁਹਾਡੇ ਬਚਨ ਬੜੇ ਚੰਗੇ ਨੇ, ਪ੍ਰਵਾਨ ਕਰਨ ਯੋਗ ਨੇ, ਪਰ ਮੇਰੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਮੈਨੂੰ ਸਾਂਝ ਸਵੇਰੇ ਉਡੀਕ ਰਹੇ ਨੇ, ਇਸ ਕਰਕੇ ਮੈਂ ਆਪਣੇ ਗੁਰੂ ਦੀ ਆਗਿਆ ਨੂੰ ਨਹੀਂ ਉਲਟਾ ਸਕਦਾ, ਕਿਉਂਕਿ ਉਹਨਾਂ ਨੇ ਮੈਨੂੰ ਹੁਕਮ ਕੀਤਾ ਕਿ ਭਾਈ ਰਾਏ ਸਿੰਘ ਜਿੰਨੀ ਛੇਤੀ ਹੋਵੇ ਤੂੰ ਮੇਰੇ ਕੋਲ ਪਹੁੰਚ। ਦਾਸ ਆਨੰਦ ਕਰੋ ਅਬ ਖੁਸ਼ੀ ਮੂਰਤ ਦਸਮ ਗੁਰੂ ਸਭ ਤੁਸੀਂ। ਭਾਈ ਰਾਏ ਸਿੰਘ ਜੀ ਕਹਿੰਦੇ ਨੇ ਕਿ ਮੈਂ ਦਾਸ ਹਾਂ, ਇਸ ਕਰਕੇ ਮੈਨੂੰ ਦਾਸ ਨੂੰ ਤੁਸੀਂ ਆਨੰਦ ਦੇ ਨਾਲ ਖੁਸ਼ੀ ਦੇ ਕੇ ਵਿਦਿਆ ਕਰੋ। ਤੁਹਾਡੀ ਜਿਹੜੀ ਸਾਰਿਆਂ ਦੀ ਮੂਰਤੀ ਹੈ, ਤੁਹਾਡੀ ਸਾਰਿਆਂ ਦੀ ਜਿਹੜੀ ਸੂਰਤੀ ਹੈ, ਉਹ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਰਗੀ ਮੈਨੂੰ ਮਾਲੂਮ ਹੁੰਦੀ। ਆਦ ਬਿਆਹ ਜੇ ਤਹਿ ਬਾਤੀ ਗੁਰੂ ਹੁਕਮ ਬਿਨ ਸਭ ਦੁੱਖ ਦਾਤੀ। ਇਸ ਤੋਂ ਇਲਾਵਾ ਭਾਈ ਰਾਏ ਸਿੰਘ ਜੀ ਕਹਿੰਦੇ ਨੇ ਕਿ ਜਿਹੜੀ ਤੁਸੀਂ ਗੱਲ ਵਿਆਹ ਦੀ ਕੀਤੀ ਹੈ, ਉਹ ਕਹਿੰਦੇ ਨੇ ਕਿ ਗੁਰੂ ਦੇ ਹੁਕਮ ਤੋਂ ਬਗੈਰ ਮੇਰੇ ਵਾਸਤੇ ਕੋਈ ਵੀ ਕੰਮ ਕਰਨਾ ਉਹ ਦੁੱਖਾਂ ਦਾ ਦਾਨ ਦੇਣ ਵਾਲਾ ਸਾਬਤ ਹੋਵੇਗਾ, ਇਸ ਕਰਕੇ ਮੈਂ ਤੁਹਾਡੇ ਕਹੇ ਦੇ ਅਨੁਸਾਰ ਬਗੈਰ ਸਤਿਗੁਰੂ ਦੀ ਆਗਿਆ ਤੋਂ ਵਿਆਹ ਵੀ ਨਹੀਂ ਕਰਵਾ ਸਕਦਾ। ਬੈਨ ਗੁਰੂ ਕੇ ਜੋ ਜਨ ਫੇਰੇ ਸੋ ਪਾਵੇਂ ਦੁੱਖ ਦੁੱਖ ਬਡੇਰੇ। ਭਾਈ ਰਾਏ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਵੀ ਗੁਰੂ ਦਾ ਪਿਆਰਾ ਸਿੱਖ ਆਪਣੇ ਗੁਰੂ ਦੇ ਬਚਨ ਨੂੰ ਨਹੀਂ ਮੰਨਦਾ ਫੇਰ ਦਿੰਦਾ, ਉਹ ਜਿਹੜਾ ਮਨੁੱਖ ਹੈ ਹਮੇਸ਼ਾ ਦੁੱਖਾਂ ਤੇ ਦੋਸ਼ਾਂ ਵੱਡਿਆਂ ਦੀ ਪ੍ਰਾਪਤੀ ਕਰਦਾ। ਸੁਣੋ ਖਾਲਸੇ ਕੀਨੇ ਬੇਦਾ ਚੱਕਰ ਕੜੇ ਕਿਰਪਾਨ ਲੈ ਤਦਾ। ਜਦੋਂ ਭਾਈ ਰਾਏ ਸਿੰਘ ਨੇ ਇਸ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ ਤੇ ਫਿਰ ਉਹਨਾਂ ਸਾਰਿਆਂ ਨੇ ਫੈਸਲਾ ਕੀਤਾ ਕਿ ਭਾਈ ਰਾਏ ਸਿੰਘ ਨੂੰ ਵਾਪਸ ਭੇਜ ਦੇਣਾ ਚਾਹੀਦਾ। ਫਿਰ ਉਹਨਾਂ ਨੇ ਜਾਣ ਦੇ ਵਾਸਤੇ ਆਖ ਦਿੱਤਾ, ਆਉਣ ਤੋਂ ਪਹਿਲਾਂ ਵਾਪਸ ਆਉਣ ਤੋਂ ਪਹਿਲਾਂ ਉਥੋਂ ਭਾਈ ਰਾਏ ਸਿੰਘ ਨੇ ਚੱਕਰ ਕੜੇ ਤੇ ਕਿਰਪਾਨਾਂ ਖਰੀਦੀਆਂ ਨੇ, ਕਿਉਂਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਕਥਨ ਹੈ ਉਸ ਵੇਲੇ ਕਿਰਪਾਨਾਂ ਨੂੰ ਕੜਿਆਂ ਨੂੰ ਪਹਿਨਣ ਵਾਲਾ ਹੀ ਪੰਜਾਬ ਦੇ ਵਿੱਚ ਕੋਈ ਨਹੀਂ ਸੀ ਰਹਿ ਗਿਆ, ਇਸ ਕਰਕੇ ਇੱਥੇ ਐਸੀਆਂ ਚੀਜ਼ਾਂ ਮਿਲਦੀਆਂ ਹੀ ਨਹੀਂ ਸਨ, ਇਸੇ ਕਰਕੇ ਭਾਈ ਰਾਏ ਸਿੰਘ ਨੇ ਉਹ ਚੀਜ਼ਾਂ ਉਥੋਂ ਲਈਆਂ। ਸੋਦ ਅਰਦਾਸਾ ਕਿੰਨੀ ਬੰਧਨ ਧਾਰ ਧਿਆਨ ਨੌਵੇਂ ਗੁਰ ਨੰਦਨ। ਉਸ ਵੇਲੇ ਭਾਈ ਰਾਏ ਸਿੰਘ ਨੇ ਅਰਦਾਸਾ ਸੋਧਿਆ ਹੈ, ਕਿਉਂਕਿ ਗੁਰੂ ਦੇ ਸਿੱਖ ਦਾ ਕੰਮ ਹੈ ਕਿਸੇ ਵੀ ਕਾਰਜ ਦੇ ਵਾਸਤੇ ਜਾਣਾ ਹੋਵੇ, ਸਫ਼ਰ ਕਰਨਾ ਹੋਵੇ, ਅਰਦਾਸਾ ਕਰਨਾ ਲਾਜ਼ਮੀ ਹੈ। ਭਾਈ ਰਾਏ ਸਿੰਘ ਨੇ ਅਰਦਾਸਾ ਕੀਤਾ, ਗੁਰਦੁਆਰੇ ਨੂੰ ਮੱਥਾ ਟੇਕਿਆ, ਧਾਰ ਧਿਆਨ ਨੌਵੇਂ ਗੁਰ ਨੰਦਨ, ਨੌਵੇਂ ਸਤਿਗੁਰੂ ਤੇਗ ਬਹਾਦਰ ਦੇ ਜਿਹੜੇ ਸਪੁੱਤਰ ਨੇ ਪਾਪ ਕੇ ਸਤਿਗੁਰੂ ਗੋਬਿੰਦ ਸਿੰਘ ਜੀ, ਉਹਨਾਂ ਦੇ ਚਰਨਾਂ ਦੇ ਧਿਆਨ ਨੂੰ ਧਾਰਨ ਕੀਤਾ। ਸਿਰੋ ਪਾਏ ਪ੍ਰਸਾਦ ਦੇ ਸੁਖ ਨਿਦਾਨ ਕੇ ਬੀਓ ਕੀਨੋ ਬਿਦਾ ਪੁਜਾਰੀਆਂ ਮਿਲੇ ਗਿਲੇ ਬਿਰਹੀਓ। ਗ੍ਰੰਥਾਕਾਰ ਜੀ ਲਿਖਦੇ ਨੇ ਕੇ ਸਿਰੋਪਾ ਦੇ ਕੇ ਤੇ ਪ੍ਰਸ਼ਾਦ ਦੇ ਕੇ ਤੇ ਸੁਖ ਨਿਦਾਨ ਦੇ ਕੁਝ ਬੀਜ ਵੀ ਦਿੱਤੇ ਨੇ। ਭਾਈ ਰਾਜ ਸਿੰਘ ਨੂੰ ਉਥੋਂ ਦੇ ਜਿਹੜੇ ਸੁੱਖੇ ਦੇ ਬੀਜ ਨੇ ਉਹ ਬੜੇ ਮੋਟੇ ਤੇ ਜਿਆਦਾ ਰਸਦਾਇਕ ਸਨ। ਇਸ ਤੋਂ ਇਲਾਵਾ ਫਿਰ ਪੁਜਾਰੀਆਂ ਨੇ ਉਥੋਂ ਦੇ ਜਿਹੜੇ ਸਿੰਘ ਸਨ ਉਹਨਾਂ ਨੇ ਮਿਲ ਕੇ ਭਾਈ ਰਾਜ ਸਿੰਘ ਨੂੰ ਵਿਦਾਇਗੀ ਦਿੱਤੀ ਹੈ। ਮਿਲੇ ਗਿਲੇ ਬਿਰਹੀਓ ਪਾਵ ਕੇ ਵਿਛੋੜਾ ਹੈ, ਦੋਵਾਂ ਪਾਸਿਆਂ ਦਾ ਵਿਛੋੜਾ ਹੋ ਰਿਹਾ। ਇਸ ਕਰਕੇ ਬਿਰਹਾ ਦੇ ਵਿੱਚ ਦੋਵੇਂ ਪਾਸੇ ਨੇ, ਦੋਵੇਂ ਜਿਹੜੇ ਬਿਰਹਾ ਦੇ ਦੋਵੇਂ ਤਰਫਾਂ ਭਾਈ ਰਾਜ ਸਿੰਘ ਤੇ ਉਥੋਂ ਦੇ ਸਿੱਖ ਬਿਰਹੇ ਦੇ ਵਿੱਚ ਮਿਲੇ ਨੇ ਇੱਕ ਦੂਜੇ ਨੂੰ। ਚਲਾ ਰਾਏ ਸਿੰਘ ਗੁਰੂ ਤੇ ਆਈ, ਵਾਹਿਗੁਰੂ ਕੀ ਫਤਿਹ ਗਜਾਈ। ਭਾਈ ਰਾਜ ਸਿੰਘ ਨੇ ਜਾਣ ਤੋਂ ਪਹਿਲਾਂ ਸਾਰਿਆਂ ਉਥੋਂ ਦੇ ਰਹਿਣ ਵਾਲੇ ਸਿੱਖਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਬੁਲਾਈ ਹੈ। ਆਮ ਕਰਕੇ ਐਸਾ ਅੱਜ ਕੱਲ ਸਾਡੇ ਵਿੱਚ ਹੁੰਦਾ, ਕਿਉਂਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਤੱਕ ਸਾਡੇ ਵਿੱਚ ਐਸੀ ਮਰਿਆਦਾ ਸੀ ਜਿੱਥੇ ਅਸੀਂ ਸਤਿ ਸ੍ਰੀ ਅਕਾਲ ਬੁਲਾਉਂਦੇ ਹਾਂ ਉੱਥੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਹੀ ਬੁਲਾਈ ਜਾਂਦੀ ਸੀ। ਜਿਸ ਤਰ੍ਹਾਂ ਕਿ ਅੱਜ ਕੱਲ ਆਪਾਂ ਦੇਖਦੇ ਹਾਂ ਕਿ ਨਾਮਧਾਰੀ ਤੋਂ ਇਲਾਵਾ ਜਿਹੜੇ ਗੈਰ ਨਾਮਧਾਰੀ ਸਿੱਖ ਨੇ ਉਹ ਐਸੀ ਫਤਿਹ ਹੀ ਬੁਲਾਉਂਦੇ ਨੇ। ਇਹ ਵੱਖਰੀ ਗੱਲ ਹੈ ਕਿ ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਹੁਕਮ ਦੇ ਵਿੱਚ ਤਬਦੀਲੀ ਕੀਤੀ ਕਿ ਸਾਨੂੰ ਹੁਕਮ ਹੈ ਸਤਿ ਸ੍ਰੀ ਅਕਾਲ ਬੁਲਾਵੋ। ਪਰ ਕਈ ਵਾਰੀ ਐਸਾ ਹੁੰਦਾ ਕਿ ਸਾਨੂੰ ਜਦੋਂ ਉਹ ਸਿੱਖ ਮਿਲਦਾ ਹੈ ਉਹ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਬੁਲਾਉਂਦਾ ਹੈ ਤੇ ਕਈ ਵਾਰੀ ਸਾਨੂੰ ਉਸ ਗੱਲ ਦੇ ਉੱਤੇ ਚਿੜ ਆ ਜਾਂਦੀ ਹੈ ਕਿ ਕਿਉਂ ਐਸਾ ਕਰਦਾ ਹੈ। ਜੇਕਰ ਤੁਸੀਂ ਆਪਣੇ ਗੁਰੂ ਦੇ ਹੁਕਮ ਦੇ ਵਿੱਚ ਪਾਬੰਦ ਹੋ ਤੇ ਉਹ ਵੀ ਆਪਣੇ ਹੁਕਮ ਦੇ ਵਿੱਚ ਗੁਰੂ ਦੇ ਹੁਕਮ ਦੇ ਪਾਪ ਵਿੱਚ ਪਾਬੰਦ ਨੇ, ਉਹਨੂੰ ਮਨਾ ਨਹੀਂ ਕਰਨਾ ਚਾਹੀਦਾ। ਹੋ ਸਕਦਾ ਤੇ ਜਿਸ ਤਰ੍ਹਾਂ ਉਹ ਫਤਿਹ ਬੁਲਾਉਂਦਾ ਹੈ ਉਵੇਂ ਫਤਿਹ ਬੁਲਾਓ, ਪਰ ਜੇ ਐਸਾ ਨਹੀਂ ਤੇ ਫਿਰ ਤੁਸੀਂ ਸਤਿ ਸ੍ਰੀ ਅਕਾਲ ਕਹਿ ਦੇਵੋ। ਕਿਉਂਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਜਿੰਨੇ ਵੀ ਹੁਕਮਨਾਮੇ ਨੇ ਉਹਨਾਂ ਸਾਰਿਆਂ ਦੇ ਵਿੱਚ ਦੇਖੋ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹੀ ਫਤਿਹ ਬੁਲਾਈ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਕਿ ਸਮੇਂ ਦਾ ਮਾਲਕ ਗੁਰੂ ਕਿਸੇ ਵੀ ਹੁਕਮ ਦੇ ਵਿੱਚ ਤਬਦੀਲੀ ਕਰ ਸਕਦਾ ਹੈ। ਇਹ ਤਬਦੀਲੀ ਹੋਈ ਹੈ, ਪਹਿਲਾਂ ਐਸੀ ਹੀ ਫਤਿਹ ਬੁਲਾਈ ਜਾਂਦੀ ਸੀ। ਜੇਕਰ ਐਸਾ ਹੁਕਮ ਨਾ ਹੁੰਦਾ ਤੇ ਕਦੇ ਵੀ ਭਾਈ ਰਾਜ ਸਿੰਘ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਨਾ ਬੁਲਾਉਂਦੇ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਕਿ ਉਹਨਾਂ ਨੂੰ ਫਤਿਹ ਬੁਲਾ ਕੇ ਤੇ ਚੱਲ ਪਏ, ਤੁਰਨ ਲਈ ਤਿਆਰੀ ਕੀਤੀ। ਦੋਹ ਦਿਸ਼ ਨੈਣੀ ਨੀਰ ਟਰਾਇਆ, ਸਿੰਘਣ ਸਿੰਘ ਨਾ ਚਾਹੇ ਜੁਦਾਇਆ। ਜਦੋਂ ਭਾਈ ਰਾਜ ਸਿੰਘ ਦੇ ਜੀ ਤੁਰੇ ਨੇ, ਕਵੀ ਜੀ ਲਿਖਦੇ ਨੇ ਕਿ ਦੋਵਾਂ ਦਿਸ਼ਾਵਾਂ ਦੇ ਵਿੱਚ ਹੰਝੂਆਂ ਦਾ ਪਾਣੀ ਅੱਖਾਂ ਦੇ ਵਿੱਚੋਂ ਕਿਰਨ ਲੱਗਾ। ਸਿੰਘਣ ਉਥੋਂ ਦੇ ਜਿਹੜੇ ਸਿੰਘ ਨੇ, ਸਿੰਘ ਨਾ ਚਾਹੇ ਜੁਦਾਇਆ, ਭਾਵ ਕਿ ਸਿੰਘ ਰਾਜ ਸਿੰਘ ਤੋਂ ਉਥੋਂ ਦੇ ਜਿਹੜੇ ਸਿੰਘ ਨੇ ਉਹ ਜੁਦਾ ਨਹੀਂ ਹੋਣਾ ਚਾਹੁੰਦੇ, ਵੱਖਰੇ ਨਹੀਂ ਹੋਣਾ ਚਾਹੁੰਦੇ। ਯੋਂ ਲੈ ਖੁਸ਼ੀ ਸੁਚਤਰ ਸੁਜਾਨ, ਗੁਰੂ ਰਾਮ ਸਿੰਘ ਕੋ ਕਰ ਧਿਆਨ। ਉਸ ਵੇਲੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਧਾਰਨ ਕੀਤਾ ਹੈ ਭਾਈ ਰਾਜ ਸਿੰਘ ਨੇ, ਜਿਹੜੇ ਬੜੇ ਚਤਰ ਨੇ, ਜਿਹੜੇ ਬੜੇ ਸੁਜਾਨ ਨੇ, ਤੇ ਉਹਨਾਂ ਸਾਰਿਆਂ ਤੋਂ ਜਾਣ ਦੇ ਵਾਸਤੇ ਖੁਸ਼ੀ ਲਈ। ਗੋਰਨ ਕੀ ਤਬ ਰੇਲ ਨਾ ਬਣੀ, ਪਿਆਦੇ ਮਗ ਲਿਆ ਗੁਣ ਤਨੀ। ਸੰਤ ਧਿਆਨ ਸਿੰਘ ਜੀ ਲਿਖਦੇ ਨੇ ਕਿ ਗੋਰਿਆਂ ਦੀ, ਭਾਵ ਕਿ ਅੰਗਰੇਜ਼ਾਂ ਦੀ ਉਸ ਵੇਲੇ ਕੋਈ ਰੇਲ ਗੱਡੀ ਨਹੀਂ ਸੀ ਬਣੀ ਜਿਹੜੀ ਕਿ ਚੱਲਦੀ ਹੋਵੇ। ਉਸ ਵੇਲੇ ਪੈਦਲ ਹੀ ਆਇਆ ਜਾਇਆ ਜਾਂਦਾ ਸੀ, ਇਸ ਕਰਕੇ ਚਰਨਾਂ ਦੇ ਨਾਲ ਹੀ ਚਰਨਾ ਸ਼ੁਰੂ ਕੀਤਾ। ਜਿਹੜੇ ਭਾਈ ਰਾਜ ਸਿੰਘ ਦੀ ਜੀ ਗੁਣਾਂ ਦੇ ਵਿੱਚ ਬੜੇ ਧਨੀ ਨੇ, ਗੁਣਾਂ ਦੇ ਵਿੱਚ ਜਿਹੜੇ ਬਹੁਤ ਅਮੀਰ ਨੇ। ਪੈਂਡਾ ਚੂਰਾ ਪੰਜ ਸੈ ਕੋਸਾ, ਗਿਆ ਖੂਟ ਮਗ ਖਰਚ ਤੋਸਾ। ਇਸੇ ਤਰ੍ਹਾਂ ਚਲਦਿਆਂ ਚਲਦਿਆਂ ਭਾਈ ਰਾਜ ਸਿੰਘ ਨੇ 500 ਕੋਹ ਦਾ ਜਿਹੜਾ ਪੈਂਡਾ ਸੀ, ਜਿਹੜਾ ਸਫ਼ਰ ਸੀ, ਉਹ ਬਹੁਤ ਛੇਤੀ ਹੀ ਪੂਰਾ ਕਰ ਲਿਆ। ਪਰ ਰਸਤੇ ਦੇ ਵਿੱਚ ਗਿਆ ਖੂਟ ਮਗ ਖਰਚ ਤੋਸਾ, ਭਾਈ ਰਾਜ ਸਿੰਘ ਦੇ ਕੋਲ ਖਾਣ ਦੇ ਪਦਾਰਥ ਮੁੱਕ ਗਏ ਨੇ। ਇਸ ਤੋਂ ਇਲਾਵਾ ਮਾਇਆ ਵੀ ਜਿਹੜੀ ਸਤਿਗੁਰੂ ਰਾਮ ਸਿੰਘ ਜੀ ਨੇ ਦਿੱਤੀ ਸੀ ਰਸਤੇ ਦੇ ਵਾਸਤੇ ਉਹ ਵੀ ਮੁੱਕ ਗਈ। ਤੋ ਮਨ ਆਪਣੇ ਚਿਤਵਨ ਕਰੇ ਬਿਨਾ ਦਾਮ ਕਿਛ ਕਾਮ ਨਾ ਸਰੇ। ਜਦੋਂ ਤੋਸਾ ਮੁੱਕ ਗਿਆ, ਖਰਚਾ ਮੁੱਕ ਗਿਆ, ਤੇ ਫਿਰ ਭਾਈ ਰਾਜ ਸਿੰਘ ਜੀ ਆਪਣੇ ਮਨ ਦੇ ਵਿੱਚ ਚਿਤਵਨ ਕਰਨ ਲੱਗੇ ਨੇ, ਸੋਚਣ ਲੱਗੇ ਨੇ, ਸੋਚਦੇ ਨੇ ਬਿਨਾ ਦਾਮ ਕਿਛ ਕਾਮ ਨਾ ਸਰੇ। ਭਾਈ ਰਾਜ ਸਿੰਘ ਜੀ ਸੋਚਦੇ ਨੇ ਕਿ ਬਗੈਰ ਦਾਮਾਂ ਤੋਂ ਭਾਵ ਕਿ ਬਗੈਰ ਮਾਇਆ ਤੋਂ ਜਿਹੜਾ ਕੋਈ ਵੀ ਕੰਮ ਹੈ ਉਹ ਸਰਦਾ ਨਹੀਂ ਹੈ, ਕਿਉਂਕਿ ਆਪਾਂ ਸਾਰੇ ਇਸ ਗੱਲ ਨੂੰ ਜਾਣਦੇ ਹਾਂ ਕਿ ਦੁਨੀਆਂ ਦੇ ਵਿੱਚ ਪਦਾਰਥ ਦੀ ਬੜੀ ਲੋੜ ਹੈ, ਮਾਇਆ ਦੀ ਲੋੜ ਹੈ, ਮਾਇਆ ਤੋਂ ਬਗੈਰ ਕਿਸੇ ਦਾ ਵੀ ਪੂਰੀ ਨਹੀਂ ਪੈਂਦੀ। ਹੁਣ ਭਾਈ ਰਾਜ ਸਿੰਘ ਜੀ ਸੋਚਦੇ ਨੇ ਕਿ ਮਾਇਆ ਤੋਂ ਬਗੈਰ ਤੇ ਕੰਮ ਨਹੀਂ ਬਣਨਾ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਆਪਣੇ ਪਵਿੱਤਰ ਉਪਦੇਸ਼ ਦੇ ਵਿੱਚ ਕਿ ਮੈਂ ਛੋਟੇ ਹੁੰਦਿਆਂ ਇੱਕ ਪਾਠ ਪੁਸਤਕ ਦੇ ਵਿੱਚ ਐਸਾ ਪੜਿਆ ਸੀ ਜਿਹਦੇ ਵਿੱਚ ਪੈਸੇ ਦੀ ਮਹਾਨਤਾ ਨੂੰ ਬਿਆਨ ਕੀਤਾ ਗਿਆ ਸੀ। ਸਤਿਗੁਰੂ ਜੀ ਕਹਿੰਦੇ ਨੇ ਕਿ ਉੱਥੇ ਲਿਖਿਆ ਸੀ, ਸਾਰੀ ਪੈਸੇ ਕੀ ਬਹਾਰ, ਪੈਸੇ ਸੇ ਕਾਰੋਬਾਰ, ਪੈਸਾ ਕਰੇ ਪੈਸਾ ਬਢਾਵੇ ਯਾਰ, ਪੈਸੇ ਕੇ ਯਾਰ ਬੇਸ਼ੁਮਾਰ ਔਰ ਤਾਬੇਦਾਰ, ਪੈਸਾ ਕਰੇ ਤਬਾਹ, ਪੈਸਾ ਬਢਾਵੇ ਚਾਹ, ਪੈਸਾ ਪੈਸਾ ਪੈਸਾ, ਪੈਸੇ ਕੀ ਵਾਹ ਵਾਹ। ਭਾਵ ਕੇ ਪੈਸੇ ਦੀ ਇੰਨੀ ਜ਼ਿਆਦਾ ਵੱਡੀ ਮਹਾਨਤਾ ਹੈ। ਇਸ ਤੋਂ ਇਲਾਵਾ ਕਬੀਰ ਜੀ ਨੇ ਵੀ ਆਪਣੀ ਬਾਣੀ ਦੇ ਵਿੱਚ ਇਸ ਗੱਲ ਨੂੰ ਅੰਕਿਤ ਕੀਤਾ ਕਿ ਪੈਸੇ ਵਾਲੇ ਦੇ ਵਿੱਚ ਤੇ ਗਰੀਬ ਦੇ ਵਿੱਚ ਕਿੰਨਾ ਫਰਕ ਹੈ। ਕਬੀਰ ਜੀ ਲਿਖਦੇ ਨੇ, ਨਿਰਤਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਹ ਚਿੱਤ ਨਾ ਧਰੇ। ਨਿਰਤਨ ਨੂੰ, ਗਰੀਬ ਨੂੰ ਵੱਡਾ ਜਿਹੜਾ ਆਦਮੀ ਹੈ ਅਮੀਰ, ਉਹ ਆਦਰ ਨਹੀਂ ਦਿੰਦਾ। ਉਹ ਭਾਵੇਂ ਲੱਖਾਂ ਵੀ ਯਤਨ ਕਰੇ ਪਰ ਗਰੀਬ ਦੀ ਗੱਲ ਦੇ ਉੱਤੇ ਅਮੀਰ ਕਦੇ ਪਸੀਜਦਾ ਨਹੀਂ। ਅੱਗੇ ਕਬੀਰ ਜੀ ਲਿਖਦੇ ਨੇ, ਜੋ ਨਿਰਤਨ ਸਰ ਧਨ ਕੇ ਜਾਏ, ਆਗੇ ਬੈਠਾ ਪੀਠ ਫਿਰਾਏ। ਜੇਕਰ ਮਦਦ ਦੇ ਵਾਸਤੇ ਗਰੀਬ ਚਲਿਆ ਜਾਂਦਾ ਅਮੀਰ ਦੇ ਘਰ ਦੇ ਵਿੱਚ ਤੇ ਅਮੀਰ ਉਹਦੇ ਮੱਥੇ ਹੀ ਲੱਗਣਾ ਨਹੀਂ ਚਾਹੁੰਦਾ, ਮੂੰਹ ਪੁਆ ਕੇ ਬਹਿ ਜਾਂਦਾ, ਪਰ ਇਸ ਤੋਂ ਉਲਟਾ ਕੀ ਹੁੰਦਾ। ਜੋ ਸਰ ਧਨ ਨਿਰਧਨ ਕੇ ਜਾਏ, ਦੀਆ ਆਦਰ ਲਿਆ ਬੁਲਾਏ। ਪਰ ਜੇਕਰ ਅਮੀਰ ਗਰੀਬ ਦੇ ਘਰ ਦੇ ਵਿੱਚ ਚਲਿਆ ਜਾਂਦਾ ਤੇ ਫਿਰ ਉਹ ਸਤਿਕਾਰ ਦੇ ਨਾਲ ਉਹਨੂੰ ਬਿਠਾ ਦਿੰਦਾ। ਮੇਰਾ ਸਿਰਫ ਕਹਿਣ ਤੋਂ ਭਾਵ ਕਿ ਦੁਨੀਆਂ ਦੇ ਵਿੱਚ ਪੈਸੇ ਦੀ ਬੜੀ ਲੋੜ ਹੈ। ਹੁਣ ਸੋਚਦੇ ਨੇ ਭਾਈ ਰਾਜ ਸਿੰਘ ਜੀ ਖਰਚਾ ਮੁੱਕ ਗਿਆ, ਹੁਣ ਮੈਂ ਕਿਸ ਤਰ੍ਹਾਂ ਗੁਜ਼ਾਰਾ ਕਰਾਂਗਾ। ਕੋਈ ਪਛਾਣੂ ਭੈਣ ਨਾ ਪਾਈ, ਮਾਤ ਨਾ ਪਿਤਾ ਨਾ ਮਿਤੇਸ ਤਾਈ। ਸੋਚਾਂ ਸੋਚਦੇ ਨੇ ਭਾਈ ਰਾਜ ਸਿੰਘ ਕਿ ਮੇਰੀ ਜਾਣ ਪਛਾਣ ਦਾ ਇੱਥੇ ਕੋਈ ਨਹੀਂ ਹੈ, ਨਾ ਮੇਰੀ ਇੱਥੇ ਕੋਈ ਭੈਣ ਰਹਿੰਦੀ ਹੈ, ਨਾ ਮੇਰਾ ਕੋਈ ਪਰਾਇਆ, ਮੇਰੀ ਮਾਤਾ ਪਿਤਾ ਤੇ ਮਿੱਤਰ ਇਸ ਜਗ੍ਹਾ ਦੇ ਉੱਤੇ ਕੋਈ ਨਹੀਂ ਰਹਿੰਦਾ। ਪੈਸਾ ਇੱਕ ਖਰਚ ਨਹੀਂ ਪਾਸੂ, ਰਾਜ ਸਿੰਘ ਮਨ ਪਾਇਓ ਉਦਾਸੂ। ਇੱਕ ਪੈਸਾ ਵੀ ਨਹੀਂ ਹੈ ਜਿਹਨੂੰ ਖਰਚ ਕੇ ਮੈਂ ਕੁਝ ਖਾ ਸਕਾਂ। ਉਸ ਵੇਲੇ ਭਾਈ ਰਾਜ ਸਿੰਘ ਦਾ ਮਨ ਬਹੁਤ ਹੀ ਜ਼ਿਆਦਾ ਉਦਾਸ ਹੋ ਗਿਆ। ਆ ਗਿਆ ਥੀ ਗੁਰ ਪੇਟ ਨਾ ਲਈ, ਮੰਗਣ ਕੀ ਪੀ ਆ ਗਿਆ ਨਹੀਂ। ਸਤਿਗੁਰੂ ਰਾਮ ਸਿੰਘ ਜੀ ਦਾ ਹੁਕਮ ਸੀ ਕਿ ਭੇਟਾ ਨਹੀਂ ਲੈਣੀ, 350 ਰੁਪਇਆ ਭੇਟਾ ਹੋਈ ਸੀ ਉਹ ਇਨਕਾਰ ਕਰਕੇ ਸਤਿਗੁਰਾਂ ਦੇ ਹੁਕਮ ਦੇ ਦੁਆਰਾ ਨਹੀਂ ਲਈ ਭਾਈ ਰਾਜ ਸਿੰਘ ਨੇ। ਇਸ ਤੋਂ ਇਲਾਵਾ ਮੰਗਣ ਕੀ ਪੀ ਆਗਿਆ ਨਹੀਂ, ਗੁਰੂ ਦੇ ਸਿੱਖ ਨੂੰ ਇਹ ਆਗਿਆ ਨਹੀਂ ਹੈ ਕਿ ਉਹ ਭੀਖ ਮੰਗੇ, ਮੰਗ ਕੇ ਖਾਵੇ।
ਵਾਕ ਗੁਰੂ ਕਾ ਭੀਖ ਨਾ ਮੰਗ, ਅਬ ਬਿਨ ਗੁਰ ਪ੍ਰਭ ਔਰ ਨਾ ਤੰਗ।
ਯਾਦ ਕਰਦੇ ਨੇ, ਫਰਿਆਦ ਕਰਦੇ ਨੇ ਭਾਈ ਰਾਜ ਸਿੰਘ ਜੀ ਸਤਿਗੁਰੂ ਰਾਮ ਸਿੰਘ ਦੇ ਚਰਨਾਂ ਦੇ ਵਿੱਚ ਕਿ ਸਤਿਗੁਰੂ ਜੀ ਤੁਹਾਡੀ ਆਗਿਆ ਮੰਗਣ ਦੀ ਨਹੀਂ ਹੈ, ਇਸ ਕਰਕੇ ਮੈਂ ਭੀਖ ਮੰਗ ਕੇ ਵੀ ਨਹੀਂ ਖਾ ਸਕਦਾ। ਅਬ ਬਿਨ ਗੁਰ ਪ੍ਰਭ ਔਰ ਨਾ ਤਾਂਗ, ਇਹ ਸਤਿਗੁਰੂ ਜੀ ਹੁਣ ਤੁਹਾਡੇ ਤੋਂ ਬਗੈਰ ਮੇਰਾ ਹੋਰ ਕੋਈ ਆਸਰਾ ਨਹੀਂ ਹੈ, ਮੈਨੂੰ ਸਿਰਫ ਤੁਹਾਡੀ ਤਾਂਗ।
ਵਾ ਆਪੇ ਰਾਖੇ ਆਪਣਾ ਜਾਨੀ, ऐसे गिनती चित में ठानी।
मन दे विच उदासी ते छाई, पर फिर भाई राज सिंह ने धीरज नू धारण किया। सोचन लगा कि गुरु ते आपे मेरी रखिया करनगे, मैनू गिनती गिनन दी सोचा सोचन दी की लोड़ है।
द्वादस जाम प्रसाद न पायो, स्वास स्वास गुर नाम त्यायो।
बारह पहर बतीत हो गए ने, प्रसादा नहीं छक सके भाई राय सिंह। पर लिखदे ने कवि जी के स्वास स्वास दे नाल सतगुरु नाम, सतगुरु राम सिंह सच्चे पातशाह जी दे नाम नू त्यौंदे रहे।
बाणी गुर की हिरदे तारी, गोरे अर्जन जिम कियो उचारी।
उस वेले भाई राज सिंह जी आराम करन दे वास्ते एक रुख दे थले बैठ गए ने, ते फिर सतगुरु अर्जन देव सच्चे पातशाह जी ने जिस तरह अपनी बाणी दे विच उचारण किया है, उन्हां तुकां नूं अपने हिरदे दे विच धारण करन लगे भाई राज सिंह।
जहां पंत तेरा को नसियानू, हर का नाम तह नाल पछानू।
ओही जड़ी गुरबाणी दी पंक्ति है सतगुरु अर्जन देव सच्चे पातशाह जी दी उचारी होई, उसे नू फिर याद किया है।
जहां पंत तेरा को न सजानू, हर का नाम तह नाल पछानू।
जिस जगह दे उते तेरी जान पछाण दा कोई नहीं होवेगा, रस्ते दे विच जिथे तेनू कोई मनुख नहीं जानदा होवेगा, जेड़ा प्रभु दा नाम है ओ तेरी पछाण करावाएगा। इस प्रकार दी पंक्ति सुखमनी साहब दे विच आउंदी।
इते आदिक जो पौड़ी सारी, सिदक तार कर बैठ विचारी।
ए जड़ी सारी दी सारी पौड़ी है जिन्हों सतगुरु अर्जन जी ने बयान किया, वह सारी पौड़ी नू बैठ के पढ़िया, ते फिर इस तो अलावा कवि जी लिखते ने बैठ विचारी। सिर्फ पढ़न दे नाल गल नहीं बन जांदी, पढ़ के फिर उहदे उत्ते विचार कीती है कि गुरु जी ने किस तरह का फरमान किया, किस तरह का हुक्म किया।
ब्रिछ पात खा करो गुजारा, गुर के हुक्म न चाहो टारा।
रुखां दे पत्ते खा के भाई राज सिंह ने अपना गुजारा किया, क्योंकि सतगुरु राम सिंह जी दे हुक्म नूं उलटाउणा नहीं चाहुंदा, किसे तों मंगणा नहीं चाहुंदा।
पंथ पे आना कर गुर याद, तब प्रभ सुनी ताहे फरे याद।
थोड़ा चिर आराम करन तों बाद भाई राय सिंह जी फिर तुर पए ने, ते उसे वेले फिर सतगुरु राम सिंह सच्चे पातशाह जी दे चरणा दे विच भाई राय सिंह दी फरियाद प्रवान हो गई।
अचने आप हित लागी प्यास, दाएं हाथ कूप दिख तास।
बहुत ज्यादा भुख भी लगी हुई सी, पर भुख दे नालों भी प्यास ने बहुत ज्यादा भाई राय सिंह नूं बेहाल कर दिता सी। रस्ते जांदियां जांदियां बड़ी प्यास लगी, अचानक सतगुरु दी कृपा दे नाल सज्जे पासे उन्हूं एक भाई राय सिंह नूं खूह दिखाई दिता।
श्री गुर नाम चितव तो गयो, कौतक ताहे निहारत पयो।
उस वेले भाई राय सिंह ने सतगुरु राम सिंह सच्चे पातशाह जी दे नाम नू याद किया, ते फिर उस खूह दे लागे पहुंच गया। पर कवि जी लिखते ने उत्थे जाके अजीब किस्म दा एक कौतक उसने वेख्या, जड़ा अगे बयान करनगे कवि जी।
पास बावड़े के जा खड़ा, दुर्बल सब अंगों से बड़ा।
हौली हौली चल के उस खूह दे लागे जदों पहुंचा, ते कवि जी लिखदे ने ओ खूह नहीं सी, ओ बौली सी, जिदे विच पौड़ियां उतर के भी पानी पीता जांदा है, ओ बौली सी।
दुर्बल सब अंगों से बड़ा, पर बहुत ज्यादा कमजोर हो चुके सन अंगा तो भाई राय सिंह जी। उस वेले लागी भूखवा दुती प्यास, अन्न न मांगियो किसके पास।
भुख भी बड़ी लगी सी, प्यास भी बड़ी लगी सी, अन्न किसे तो मंग के भाई राय सिंह ने अजे तक नहीं सी छके। जे भुख देह ता इत ही राजा, ऐसे मुख से कियो आवाजा। फिर गुरबाणी दी पंक्ति पाई राज सिंह ने पढ़ी है, जे भुख दे ता इत ही राजा, दुख विच सुख मनाई। ये जिहड़ी गुरबाणी दी पंक्ति है, इस नूं भाई राज सिंह ने अपने मुख तो उचारण किया। कुए दिस दूजी गयो पाई, थाती एक परिद्रस टाई। भाई राज सिंह ने उस बौली दे विचों जल छकिया है, पानी पीता है, ते फिर जदों बौली दे दूसरे किनारे दे उते भाई राज सिंह ने अपनी दृष्टि पाई। चार तरफ तिस नजर लगाई, कोई न नर नारी तिस थाई। भाई राज सिंह ने देखा कि दूसरे किनारे दे उते एक थैली पई हुई है। भाई राज सिंह ने चारे तरफ अपनी नजर नूं दौड़ाया, पर कोई भी स्त्री पुरुष लागे लागे भाई राज सिंह नूं दिखाई ना दिता, पर वह थैली किनारे दे उते पई दिस रही। कोई भूल गयो यों जानी, राय सिंह तब अज रज मानी। उस सुन्नी पई हुई लावारस थैली नूं वेख के भाई राज सिंह जी बहुत ज्यादा हैरान हुए ने, सोचन लगे कोई भूल गयो, पाव के कोई राहगीर, कोई पांधी भुल गया होवेगा, पानी पीन लगा इथे रख गया ते फिर वो चलिया गया। मैनू इस तरह मालूम हुंदा है, भाई राज सिंह जी सोचदे ने, थैली हाथ बिखे लटकाई, पूछे जो देवो तिस ताई। सतगुरु प्रताप सिंह जी कहिंदे ने कि साडे वर्गा नहीं सी कि थैली फड़ी है, उहदे चों पैसे कढे ने, लक नाल बद्धे ने, थैली पाड़ के उत्थे सुट दित्ती। ओ पूर्ण गुरु दा सिख सी, सच्चा सी, सुच्चा सी। भाई राज सिंह ने की कीता कि लुकाया नहीं है थैली नूं, सगों हाथ दे विच जान बुझ के लमका के तुर पए ने। सोचदे ने भाई राज सिंह के जे किसे दी होवेगी ते जदों पछाण करके मंगेगा ते मैं उन्हूं वापस दे देवांगा। सतगुरु प्रताप सिंह जी कहिंदे ने कि सतगुरु राम सिंह जी दा ऐसा फरमान है, हुक्म है कि जे किसे दी डिगी हुई चीज मिल जांदी है होका दे के वापस दे दे। सो भाई राज सिंह ने अपने हाथ दे विच थैली नूं फड़ के लमकाया ते सोचदे ने जे पुछेगा कोई जिदी होवेगी दे देंगे। कोस दो तीन जबै चल गयो, किस ना पूछी ना किछ कयो। दो तीन को दूरी, इसे प्रकार दे नाल भाई राज सिंह ने दूरी नूं तय कीता, किसे ना पूछी, ना किसे ने पूछया, ना कुछ कयो ते ना ही किसे ने कुछ आख्या। क्योंकि जे थैली किसे दी हुंदी तां ही कोई पुछदा, तां ही कुछ कहिंदा, पर किसे ने पूछया ही नहीं। तब गुर साचे दियो ज्ञान, सुन सिख प्यारे गुणी निदान। ते फिर सतगुरु राम सिंह सच्चे पातशाह जी ने होर भी ज्यादा वधेरे कृपा कीती, सोचा कि जेकर मैं इनू ज्ञान ना दिता, इनू दस्या ना, ते सारे रस्ते इवें चले आवेगा, अपनी समझ के वरतेगा नहीं। फिर गुरु सच्चे ने ज्ञान दिता, सुन सिख प्यारे गुणी निदान। अंदरों ही सतगुरु राम सिंह सच्चे पातशाह जी ने ऐसा ज्ञान दिता कि हे प्यारिया, हे गुणा निदान निदान भाई राय सिंह सुन। तो से हित मग चितवत जोई, तो हित भेजी थाती सोई। सतगुरु राम सिंह जी ने हुक्म कीता कि तेरे रस्ते दे खर्च दे वास्ते ए थैली माया दी भेजी है, ए चितवना तू कीती सी कि मेरे कोल खर्चा मुक गया, मैं खावा किवें। तब तिन देखी चोज विडानी, वाह तन गुर कहे वखानी। उस वेले उस चोज वडाणी कौतक दे नाल जेड़ी पेजी माया दी थैली सी, उस नूं गौ दे नाल वेख्या भाई राय सिंह ने, ते कहिंदा धन गुरु राम सिंह। ए सतगुरु राम सिंह सच्चे पातशाह जी, तुसी धन हो। दीनन के सद ही रखवाले,
दासन को प्रब रखो संभाले।
भाई राय सिंह जी कहते ने हे सतगुरु राम सिंह सच्चे पातशाह जी, दीना दे तुसी हमेशा ही रखवाले बनदे हो, दासन को प्रब रखो संभालो। हे सच्चे पातशाह जी, दासा दी हमेशा तुसी साम संभाल करदे हो। जिस तरह के सतगुरु अंगद देव सच्चे पातशाह जी फरमान करदे ने, नानक चिंता मत करो, चिंता तिस ही है, जल मैं जंत उपाया तिना पी रोजी ते। हे मनुख, तू चिंता क्यों करदा है, तू फिकर क्यों करदा है, तेनू चिंता करन दी लोड़ नहीं है, गुरु नू आपे तेरी चिंता है। ओ ते पानी दे विच जीवां नू पैदा करके ते उत्थे रोजी पचा दिंदा है, ओ ते पत्थरां दे विच कीड़ियां नू रोजी पचा दिंदा है, ते तू ते फिर दुनिया दे विच बाहर विचरदा है। सो मेरा सिर्फ कहण तों भाव है कि भाई राय सिंह ने सतगुरु राम सिंह सच्चे पातशाह जी दी उस्तति दा बयान कीता।
आयो दृढ़ निश्चा तिस ही को, करी सीख मन को बिद निको।
पक्का विश्वास बज गया कि सतगुरु राम सिंह जी ने कृपा कीती है, मेरे वास्ते माया भेजी है, इस सीख नू पाव के इस सिख्या नू मन दे विच चंगे प्रकार दे नाल भाई राय सिंह ने धारण कर लिया।
बावर भूले रे मन मूड़े, बिन गुर सर्ब आसरे कूड़े।
अपने मन नु संबोधन होके भाई राय सिंह जी कहंदे ने, हे बावलिया, हे कमलिया भुलिया मेरिया मूर्ख मना, बगैर सतगुरु सच्चे पातशाह जी तो दुनिया दे सारे आसरे जेड़े ने ओ कूड़े ने, ओ झूठे ने।
इहां तेरा कौन सहाई, थाती सतगुर जाहे पुचाई।
अपने मन नू कहंदे ने कि हे भाई राय सिंह, इस जगह दे उते तेरा कौन सहायक बन सकदा सी, ये जड़ी थाती है, जड़ी थैली है माया दी, ये सतगुरु राम सिंह सच्चे पातशाह जी ने कृपा करके आप पुचाई।
गुरु राम सिंह को चित करता, राय सिंह श्रेष्ठ मत वरता।
ध्यान सिंह जी लिखते ने कि भाई राय सिंह जी जेडे बहुत श्रेष्ठ मत वाले ने, वो सतगुरु राम सिंह सच्चे पातशाह जी नू याद कर रहे ने।
गुरु राम सिंह को चित आहे बेअंत, अंत नहीं तेरो, तू साचो प्रभ गुणी गहीरो।
हे सतगुरु राम सिंह सच्चे पातशाह जी, तुसी बेअंत हो, तुहाडा अंत नहीं पाया जा सकदा, तुसी भगवान जी सच्चे हो, हे भगवान जी तुसी गुणा दे गहीर हो, गुणा दे खजाने हो।
तै जे वड को नाही दाता, तू है पूरन पुरख विधाता।
हे सतगुरु राम सिंह जी, तुहाडे वर्गा दाता देण वाला कोई वड्डा दाता नहीं है, तुसी पूरन पुरख हो, हे सच्चे पातशाह जी तुसी विधाता हो, पाव के लेख लिखण वाले।
एक विराट वाट को तोसा, नाथो पर तो चरण भरोसा।
एक विराट का एक पैसा भी मेरे कोल रस्ते दे विच खर्चन लई नहीं सी, पर हे सतगुरु सच्चे पातशाह जी तुहाडे चरणा दा भरोसा, तुहाडे चरणा दा सिदक जरूर सी।
सिंह पास ते मोह छुड़ायो, अब मग तो सा मोह पुचायो।
पहला ते 800 को ते आन के मेरी रख्या कीती के मैनू शेर तो छुड़ाया, ते फिर ऐस वारी हुण तुसी रस्ते दे वास्ते मेरे कोल खर्च पहुंचाया है।
वाहे वाहे गुर जग के वाली, तै सेवत होए सदा सुकाली।
हे सतगुरु राम सिंह सच्चे पातशाह जी, तुसी दुनिया दे मालक हो, जेड़ा तुहानू सेवदा है वो सदा जिंदगी दे विच सुखी रहिंदा है।
तू दासन के सद ही संगा, हर जा हाजिर है हर रंगा।
हे सतगुरु राम सिंह, तू दासा दा हमेशा सहायक बनदा है, उन्हां दे अंग संग रहना है, ਕਹਿੰਦੇ ਨੇ ਹਰ ਜਾ ਹਾਜ਼ਰ ਹੈ ਹਰ ਰੰਗਾ। ਹੇ ਸਤਿਗੁਰੂ ਰਾਮ ਸਿੰਘ, ਤੂੰ ਤੇ ਹਰ ਇੱਕ ਜਗ੍ਹਾ ਦੇ ਉੱਤੇ ਹਾਜ਼ਰ ਨਾਜ਼ਰ ਹੈ, ਕਿਉਂਕਿ ਗੁਰੂ ਇੱਕ ਜਗ੍ਹਾ ਤੇ ਬੈਠਾ ਨਹੀਂ ਹੁੰਦਾ, ਉੱਥੇ ਹਾਜ਼ਰ ਨਾਜ਼ਰ ਹੀ ਹੁੰਦਾ ਹੈ। ਜੇਕਰ ਇਸੇ ਸਾਖੀ ਦੇ ਵੱਲ ਵੀ ਧਿਆਨ ਮਾਰਿਆ ਜਾਵੇ ਕਿ ਭਾਈ ਰਾਜ ਸਿੰਘ ਨੇ ਆਰਾਧਨਾ ਕੀਤੀ ਜਦੋਂ ਸ਼ੇਰ ਨੇ ਘੇਰਿਆ ਕਿ ਕਿਰਪਾ ਕਰੋ ਮੇਰੀ ਰੱਖਿਆ ਕਰੋ, ਤੇ ਸਤਿਗੁਰੂ ਰਾਮ ਸਿੰਘ ਨੇ ਕਿਸ ਤਰ੍ਹਾਂ ਸਹਾਇਤਾ ਕੀਤੀ, ਘੋੜੀ ਨੂੰ ਦੌੜਾ ਕੇ ਪਹੁੰਚੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੋਈ ਘੋੜੀ ਨਹੀਂ ਭਜਾਈ, ਉਹਨਾਂ ਨੂੰ ਘੋੜੀ ਭਜਾਉਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਉਹ ਤੇ ਹਰ ਇੱਕ ਥਾਂ ਤੇ ਮੌਜੂਦ ਨੇ। ਤੇ ਜੇਕਰ ਇਸ ਪਾਸੇ ਆਪਾਂ ਵਿਚਾਰੀਏ, ਘੋੜੀ ਦੁਨੀਆਂ ਦੀ ਕਿੰਨੀ ਤੋਂ ਕਿੰਨੀ ਤੇਜ ਭੱਜਣ ਵਾਲੀ ਹੋਵੇ, 800 ਕੋ ਪੈਂਡਾ 2 ਮਿੰਟਾਂ ਦੇ ਵਿੱਚ ਤੈਅ ਨਹੀਂ ਕਰ ਸਕਦੀ, ਕਦੇ ਨਹੀਂ ਹੋ ਸਕਦਾ, ਅਸੰਭਵ ਗੱਲ ਹੈ। ਹਾਜ਼ਰ ਨਾਜ਼ਰ ਹਰ ਇੱਕ ਜਗ੍ਹਾ ਦੇ ਉੱਤੇ ਹੁੰਦਾ ਸਤਿਗੁਰੂ। ਉਸ ਵੇਲੇ ਸ਼ੇਰ ਤੇ ਲਾਗੇ ਬੈਠਾ ਖਾ ਰਿਹਾ, ਦੂਜੀ ਚਪਟ ਭਾਈ ਰਾਜ ਸਿੰਘ ਤੇ ਪੈਣੀ ਸੀ, ਉਹਨੇ ਆਖਿਆ ਕੋਈ ਅਰਦਾਸਾਂ ਵੀ ਲੰਮਾ ਚੌੜਾ ਕੀ ਕੀਤਾ ਹੋਵੇਗਾ, ਸੱਚੇ ਪਾਤਸ਼ਾਹ ਵਿਚਾਲਾ ਇੰਨਾ ਹੀ ਕਹਿ ਸਕਦਾ, ਇੰਨਾ ਹੀ ਆਖਿਆ। ਇਹ ਵੱਖਰੀ ਗੱਲ ਹੈ ਕਿ ਸਤਿਗੁਰੂ ਰਾਮ ਸਿੰਘ ਨੇ ਆਪਣਾ ਜਿਹੜਾ ਦਰਸ਼ਨ ਦਿਦਾਰਾ ਹੈ ਉਹ ਘੋੜੀ ਤੇ ਚੜ੍ਹ ਕੇ ਦਿੱਤਾ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਹਾਜ਼ਰ ਨਾਜ਼ਰ ਹੀ ਹੁੰਦਾ ਹੈ ਸਤਿਗੁਰੂ, ਉਹਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ, ਕਿਸੇ ਸਾਧਨ ਵਰਤਨ ਦੀ ਲੋੜ ਨਹੀਂ ਪੈਂਦੀ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਭਾਈ ਰਾਜ ਸਿੰਘ ਜੀ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਰਾਮ ਸਿੰਘ ਜੀ ਦੀ ਉਸਤਤੀ ਨੂੰ ਬਿਆਨ ਕਰੀ ਜਾ ਰਹੇ ਨੇ।
ਤੂੰ ਦੀਨਣ ਕੋ ਦਾਤਾ ਜੀਵਨ, ਤੋ ਕੋ ਜਪ ਜਪ ਸਭ ਸੁਖ ਤੀਵਨ।
ਦੁਨੀਆਂ ਨੂੰ ਜੀਵਨ ਦਾ ਦਾਨ ਦੇਣ ਵਾਲਾ ਦਾਤਾ ਵੀ ਸਤਿਗੁਰੂ ਰਾਮ ਸਿੰਘ ਜੀ ਤੂੰ ਹੈ, ਤੈਨੂੰ ਜਪ ਜਪ ਕੇ ਸਾਰੇ ਜਿਹੜੇ ਸੁਖ ਨੇ ਉਹ ਮਨੁੱਖ ਨੂੰ ਮਿਲਦੇ।
ਯੋ ਉਸਤਤ ਗੁਰ ਕੀ ਕਰ ਪਾਈ, ਥਾਤੀ ਖੋਲੀ ਬੈਠ ਤੇ ਥਾਈ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਇਸ ਪ੍ਰਕਾਰ ਦੇ ਨਾਲ ਸਤਿਗੁਰਾਂ ਦੀ ਸਿਫਤ ਨੂੰ ਬਿਆਨ ਕਰਦੇ, ਉਸੇ ਜਗ੍ਹਾ ਤੇ ਬਹਿ ਕੇ ਉਸ ਮਾਇਆ ਦੀ ਥੈਲੀ ਨੂੰ ਬੈਠ ਕੇ ਭਾਈ ਰਾਜ ਸਿੰਘ ਨੇ ਖੋਲਿਆ।
ਤਾਂ ਮੈਂ 107 ਰੁਪਈਆ ਚੌਰਸ 4-3 ਅਲ ਮਈਆ।
ਉਸ ਥੈਲੀ ਦੇ ਵਿੱਚ 107 ਰੁਪਈਏ ਸਨ, ਉਹਨਾਂ ਦੇ ਵਿੱਚੋਂ 4 ਚੌਰਸ ਰੁਪਈਏ ਸਨ ਤੇ 3 ਆਲਮਗੀਰੀ ਸਨ।
ਸੌ ਦਮੜਾ ਗੋਰਨ ਕੀ ਮੋਹਰੇ ਡਾਲੇ ਫਿਰ ਤਿਸ ਥੈਲੀ ਬੋਹਰੇ।
ਸੌ ਦਮੜਾ ਗੋਰਨ ਕੀ ਮੋਹਰੇ, ਉਸ ਥੈਲੀ ਦੇ ਵਿੱਚ 100 ਰੁਪਈਆ ਸੀ ਗੋਰਿਆਂ ਦੀ ਅੰਗਰੇਜ਼ਾਂ ਦੀ ਮੋਹਰ ਵਾਲਾ, ਤੇ ਇਸ ਤੋਂ ਇਲਾਵਾ 4 ਚੌਰਸ ਤੇ 3 ਆਲਮਗੀਰੀ, ਇਸ ਪ੍ਰਕਾਰ ਦੇ ਨਾਲ ਮਿਲ ਕੇ 107 ਰੁਪਈਏ ਬਣਦੇ ਸਨ। ਉਹਨੂੰ ਗਿਣ ਕੇ ਫਿਰ ਥੈਲੀ ਦੇ ਵਿੱਚ ਭਾਈ ਰਾਜ ਸਿੰਘ ਨੇ ਪਾ ਲਏ।
ਰਸਦ ਮੋਲ ਲੈ ਅੰਨ ਪਕਾਇਓ, ਅੰਨ ਛਕੇ ਪ੍ਰਾਨਣ ਸੁਖ ਪਾਇਓ।
ਉਹਨਾਂ ਪੈਸਿਆਂ ਦਾ ਖਰਚ ਕਰਕੇ ਫਿਰ ਰਸਦ ਖਰੀਦੀ ਹੈ, ਫਿਰ ਰਸਦ ਨੂੰ ਤਿਆਰ ਕਰਕੇ ਅੰਨ ਪਕਾਇਆ, ਪ੍ਰਸ਼ਾਦਾ ਬਣਾਇਆ ਤੇ ਫਿਰ ਛਕਿਆ। ਕਵੀ ਜੀ ਲਿਖਦੇ ਨੇ ਪ੍ਰਾਨਣ ਸੁਖ ਪਾਇਓ, ਫਿਰ ਪ੍ਰਾਣਾਂ ਨੂੰ ਸੁਖ ਹੋ ਗਿਆ।
ਕਰ ਆਰਾਮ ਮਗ ਫਿਰ ਸਿਧਾਰਿਓ, ਸ੍ਰੀ ਗੁਰ ਕੋ ਜਪ ਮਨ ਵਿਸਥਾਰਿਓ।
ਥੋੜਾ ਚਿਰ ਆਰਾਮ ਕੀਤਾ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਯਾਦ ਕੀਤਾ, ਆਪਣੇ ਮਨ ਦੇ ਵਿੱਚ ਉਹਨਾਂ ਦੇ ਗੁਣਾਂ ਦਾ ਫੈਲਾ ਕੀਤਾ।
ਪੰਥ ਉਲੰਗ ਰਾਜ ਸਿੰਘ ਜਬ ਆਇਓ ਪੈਣੀ ਪਾਸ, ਅੰਤਰਯਾਮੀ ਗੁਰੂ ਕੀ ਸੁਣੋ ਗਾਤ ਸੁਖ ਰਾਸ।
ਗ੍ਰੰਥਾਕਾਰ ਸੰਤ ਧਿਆਨ ਸਿੰਘ ਜੀ ਲਿਖਦੇ ਨੇ ਕਿ ਸਾਰੇ ਰਸਤੇ ਨੂੰ ਉਲੰਘ ਕੇ ਤੈਅ ਕਰਕੇ ਜਦੋਂ ਭਾਈ ਰਾਜ ਸਿੰਘ ਜੀ ਸ੍ਰੀ ਪੈਣੀ ਸਾਹਿਬ ਦੇ ਲਾਗੇ ਪਹੁੰਚੇ ਨੇ, ਉਸ ਵੇਲੇ ਅੰਤਰਜਾਮੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੀ ਕੌਤਕ ਵਰਤਾਇਆ, ਜਿਹੜੇ ਸਤਿਗੁਰੂ ਜੀ ਗੁਣਾਂ ਦੀ ਰਾਸ ਨੇ ਉਸ ਨੂੰ ਸੁਣ।
ਬੈਠੇ ਰੂਪ ਰਾਮ ਸਰ ਰਾਮ, सिंगण सह मूरत अभी राम। जेड़े सतगुरु राम सिंह सच्चे पातशाह जी भगवान राम दा स्वरूप ने, जिन्हां दी मूर्ति बड़ी सुंदर है, वो अपने समेत सिंघां दे तमाम सिंघां दे विच रामसर पाव के राम सरोवर दे किनारे दे लागे बैठे सन। कई सैकड़े सिंह महान बीच थेरे गुर लाए दीवान। सैकड़े जड़े महान सिख ने वो सतगुरु राम सिंह जी दे आले दुआले बैठे सन। सतगुरु जी सोभा पा रहे सन, गुर लाए दीवान। गुरु दी सभा दे विच दीवान लग्या सी। दीवान दे दो पाव लाए जा सकदे ने, एक ते दीवान पाव के कीर्तन हो रहा सी, या फिर बहुती सभा दे इकट्ठ नूं वी दीवान आख्या जांदा। सतगुरु जी उत्थे बैठे सन। राय सिंह पैंडे दोए मील थे उठ बैठे गुर कर कील। दो को पिछे सी श्री पैणी साहब तो भाई राय सिंह अंतरयामी सतगुरु राम सिंह जी नूं पता लग गया कि भाई राय सिंह आ गया। उसे वेले सतगुरु जी सभा दे विचों उठ पै ते सारी संगत नूं कीलिया पाव के हुक्म कीता कि मेरे पिछे कोई ना आवे। मैं पाचे को सिंह न आयो प्यारे को मिलना मन पायो। सारी संगत नूं सुना के सतगुरु राम सिंह जी कहिंदे ने कि मेरे पिछे कोई भी सिंह ना आवे, मेरा एक प्यारा सिख चलिया आ रहा, मैं अगे जाके उस प्यारे सिख दे नाल मिलाप करना। आप गए तिस मग गुर पूरन राय सिंह आवत चल तुरन। जेड़े जेड़े पास्यों बड़ी छेती छेती बड़ी काली काली भाई राय सिंह जी आ रहे सन, उसे रस्ते दे वल सतगुरु राम सिंह सच्चे पातशाह जी जेड़े पूर्ण सतगुरु ने वो भी चल पे। एक मील पर ताको मिले माथा दिपे कवल सम खिले। दो को दे पैंडे ते सन जदों सतगुरु जी चले ने, एक को पैंडा सतगुरां ने तय कर लिया, दूजे पासे भाई राय सिंह ने भी एक को पैंडा तय कर लिया। उथे जाके एक मील दे उते सतगुरु राम सिंह जी राय सिंह नूं मिले ने, माथा दिपे कवल सम खिड़े। ते सतगुरु राम सिंह सच्चे पातशाह जी दा जेड़ा कमल वर्गा मुखड़ा है, वो कमल दे फुल दे वांग ही खड़िया होया ते मत्थे दे उते बड़ा तेज प्रकाश है। दर्शन राय सिंह जब कीना गुरु राम सिंह सब दुख चीना। जदों ही भाई राय सिंह ने सतगुरु राम सिंह सच्चे पातशाह जी दा दर्शन कीता, दर्शन देण दी ही देर सी, दर्शन करण दी देर सी, गुरु राम सिंह सब दुख चीना, भाई राय सिंह दे सारे दुख उसे वेले ही दूर हो गए। क्योंकि बिलावल राग दे विच सतगुरु अर्जन देव सच्चे पातशाह जी फरमान करदे ने, गुरु जी लिखदे ने, दर्शन देखत दोख नसे कबहु न होवत दृष्ट अगोचर जिये के संग बसे। गुरु दे दर्शन दे विच ऐसी तासीर है। दौर तबे पग पर लपटाया पकर पुजां ले अंग लगाया। दौड़ के सतगुरु राम सिंह दे चरणा ते जाके डिपया, सतगुरां ने बाहां तो फड़ के अपने छाती दे नाल भाई राय सिंह नूं लै लिया। सो साध संगत जी समय दी समाप्ति है, सारे एक बारी गज के आखिए, धन सतगुरु जगजीत सिंह सच्चे पातशाह।